दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा से सरमद फकीर का प्रसंग इथों तक पहुंचा है कि रूम दे विचों जिहड़ा दूत राजे वालों भेजा है उस नूं सरमद ने सारा कुछ दिखाया अपनी करामात दे जोर दे नाल दिखाउण तों बाद पुछिया सरमद ने कि सबर ते शुकर दा अर्थ पता करन दे वास्ते तू मैनू आख्या सी की तेनू पता लग गया है कि सबर ते शुकर दा की अर्थ हुंदा है। दूत कहिंदा जी जो दिखाया है वह देखिया ते जरूर है पर मैनू मायना समझ नहीं आया मैनू अर्थ समझ नहीं आया कृपा करके निर्णा करके दसो। कल इथों तक कथा पहुंची सी अज इथों अगे मैं प्रारंभ करदा। तब सरमद कह के समझावा हेत मायने में दिख रावा। उस वेले सरमद फकीर उस दूत नूं कहिंदा कहिंदा कि तेनू मायना समझाउण दे वास्ते तेनू अर्थ समझाउण दे वास्ते ही यह सारा कुछ मैं तेनू दिखाया सी। एती शकत मोह को दीन करी मेहर जान्यो बहो दीन। सरमद कहिंदा है कि देख खुदा ने मैनू इन्नी शक्ति दित्ती हुई है इन्नी मेहर कीती हुई है और मैं अपनी शक्ति दे जोर दे नाल ये तेनू दिखाया। या ते शुकर रब को कर को करियो अलप ते एतक बर को। इस करके सरमद कहिंदा है कि खुदा दा बड़ा शुकर है उदी बड़ी वड्डी मेहर है कि मैनू छोटे तो उन्होंने बहुत वड्डा बना दिता है इसे नू ही शुकर आख्या जांदा है। बहुर मोहे दिश देखण करिए इति समरथ समेत विचरिए। ते कहिंदा सरमद कि हुण तू मेरे वल देख कि मैं किन्नी वड्डी समरथा दा मालक। तऊ सबर मैं उर मैं तारियो नहीं कुबाक पी किसू चारियो। इन्नी वड्डी शक्ति दे हुंदियां एडी वड्डी करामात दे हुंदियां सुंदियां मैं सारियां सजावां नूं देख अपने शरीर दे उत्ते सह रहा हां किसे दे वास्ते मैं कोई भी कुवाक तक नहीं आख्या। सर्ब सजायन सहो शरीर देह कितक ही मोको पीर। पावे किन्नियां भी मैनू सजावां दित्तियां जान इन्हां सारियां सजावां नूं मैं अपने शरीर दे उत्ते समांगा जिन्नी भी पीड़ा होवेगी वह मैं अपने उत्ते चलांगा। सिर जाने लग सबर धरो मैं शक्त दिखावन नहीं करो मैं। उस दूत नो सरमद कहिंदा है कि जिन्ना चिर मेरी मौत नहीं हुंदी उन्ना चिर तक मैं अपने सबर नो धारण करके रखांगा, रता मात्र भी कोई शक्ति दिखावांगा नहीं। हुण सरमद ने दोवां शब्दां दे अर्थ समझाए ने कि शुक्र है उस रब दा खुदा दा जिहड़ा कि वड्डियां रहमतां करदा है, ते सबर है जो मैं इस वेले कर रहा हाँ। पाप के शक्तियां हैं, मैं सारा कुछ कर सकदा पर फिर भी सबर रखना है, सिद्क रखना है। इस तरीके दे नाल दोवें शुक्र ते सबर दे अर्थ है इस तरीके दे नाल समझाए सरमद ने दूत नूं। सुनत दूत पद बंदन करी खातर जमा अदक पिख तरी। सरमद दीआं गल्लां नूं सुनिया दूत ने चरणा दे उत्ते नमस्कार कीते क्योंकि इस वेले उस दूत दी पूरी खातर जमा हो गई है, भाव के पूरी तसली हो गई। पाए मायना गमन्यो देश अवरंग की कर निंद वशेख। मायने नूं पा के अर्थ नूं समझ के वह दूत अपने देश दे विच वापस परत गया है। दूसरे पासे औरंगजेब दी बहुत वड्डी उसने निंदा कीती, निखेधी कीती। पीछे कैद रहो कुछ काल त्रास न मन मस्त बेसाल। ग्रंथाकार भाई संतोख सिंह जी लिखते ने कि इस तों बाद काफी सारा लम्मा समा वह कैद दे विच ही सरमद रुकिया, पर रता मात्र भी उन्हें किसी का डर पै नहीं मन्या, हमेशा मस्त रहा। शरा न मन रचियो खुदाए नर बपरा क्या अगर लखाए। कवि जी लिखते ने कि वह शरा नू नहीं सी मनदा क्योंकि खुदा दे नाल रचिया होया सी, मनुख विचारे दी की गिनती सी कि ओ किसे दी गल नू मनगा। टेगियो रंग जाए कर कह सरमद नहीं त्रास मन लह। जिहड़े कर्मचारी ने जिहड़े सैनिक ने ओ सारे दे सारे औरंगजेब नू जाके कहिंदे ने कि सरमद रता भी किसे दा कोई डर धारण नहीं करदा। बिना त्रास ते शरा न चाले जिम चित चाहे चले कुचले। क्योंकि बादशाह सलामत ओनू डर कोई नहीं है, ओनू भय कोई नहीं है, इस करके वह शरा दे विच बिल्कुल नहीं चलता। जिवें उहदा जी करदा उसे तरीके दे नाल कुचाल दे उत्ते तुरदा। सुन पाप करमा दिस परयो कतल सीस को हुकम उचरियो। ग्रंथाकार भाई संतोख सिंह जी लिखते ने कि जेड़ा पाप कर्मा वाला है, जेड़ा वड्डा पापी औरंगजेब है, वह गुस्से दे विच पर गया ते फिर उसने अपना हुक्म सुनाया कि सरमद दे सीस नू कलम कर दिता जावे, कट दिता जावे। चली तौस बाजत ते सतीर दोए तोमर दीर गतार बीर। कवि जी लिखते ने कि बहुत सारे सैनिक उस सरमद दे वाले चले ने, दोए तोमर दीर गबर बीर, दो वड्डे सैनिकां ने दो बरछे फड़े। बेदत हुकम पर सब मैं पयो सरमद सिर काटन को कियो। कवि जी लिखते ने कि सारे शहर दे विच ये हुक्म सारिया ने सुन लिया है कि सरमद फकीर दा अज हुण सिर कटिया जाएगा। हे तबिलोकन लोक सिदाए पहुंचे जाए होते जिस थाए। इस गल नूं देखण दे वास्ते कवि जी लिखते ने कि बहुत सारे लोग उत्थे पहुंचे ने जिथे कि सरमद दे सीस नूं कटिया जाना। क्योंकि जिस तरह आपां इतिहास दे विच सुणदे हां अंग्रेजां दे समें दे विच जिथे भी सतगुरु राम सिंह सच्चे पातशाह जी दे सिखां नूं फांसी लाया गया उस जगह दे उत्ते फांसी लाया गया ताकि तमाम आम जिहड़ी जनता है उन्हां दी सज़ा नूं देख सके। ਇਸ ਵਾਸਤੇ ਕੀਤਾ ਜਾਂਦਾ ਸੀ ਤਾਂ ਕਿ ਲੋਕ ਡਰ ਜਾਣ ਐਸੀ ਦਸ਼ਾ ਨੂੰ ਦੇ ਕੇ ਕਿ ਜੇਕਰ ਹਕੂਮਤ ਦੇ ਬਾਗੀ ਹੋਵਾਂਗੇ, ਜੇਕਰ ਅੰਗਰੇਜ਼ਾਂ ਦੇ ਵਿਰੁੱਧ ਚੱਲਾਂਗੇ ਤੇ ਸਾਡਾ ਵੀ ਇਹੀ ਹਸ਼ਰ ਹੋਵੇਗਾ। ਇਤਿਹਾਸ ਦੇ ਵਿੱਚ ਹਰ ਇੱਕ ਜਗ੍ਹਾ ਦੇ ਉੱਤੇ ਜਿੱਥੇ ਵੀ ਨਾਮਧਾਰੀ ਸ਼ਹੀਦ ਹੋਏ ਨੇ ਉੱਥੇ ਪ੍ਰਗਟ ਰੂਪ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਜੇਕਰ ਅੰਮ੍ਰਿਤਸਰ ਵਾਲਾ ਸਾਕਾ ਹੋਇਆ ਤੇ ਉਹ ਵੀ ਸਾਰਿਆਂ ਦੇ ਸਾਹਮਣੇ ਬੋਰਡ ਦੇ ਨਾਲ ਫਾਂਸੀ ਲਈ ਸ਼ਹੀਦਾਂ ਨੇ। ਜੇਕਰ ਲੁਧਿਆਣੇ ਵਾਲੇ ਸਾਕੇ ਦੀ ਗੱਲ ਕਰੀਏ, ਇਹ ਵੀ ਸਾਰੀ ਪ੍ਰਜਾ ਦੇ ਸਾਹਮਣੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਿੰਘਾਂ ਨੇ। ਜੇਕਰ ਮਲੇਰਕੋਟਲੇ ਦੀ ਗੱਲ ਨੂੰ ਦੇਖੀਏ ਤੇ ਉੱਥੇ ਵੀ ਸਾਰੀ ਦੁਨੀਆਂ ਦੇ ਸਾਹਮਣੇ ਤੋਪਾਂ ਦੇ ਨਾਲ ਉਡਾਇਆ, ਸ਼ਹੀਦ ਕੀਤਾ ਸਿੱਖਾਂ ਨੂੰ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਉਸ ਵੇਲੇ ਔਰੰਗਜ਼ੇਬ ਵੀ ਇਹ ਚਾਹੁੰਦਾ ਕਿ ਆਮ ਜਿਹੜੀ ਜਨਤਾ ਹੈ ਉਹਦੇ ਮਨ ਦੇ ਵਿੱਚ ਖੌਫ ਪੈਦਾ ਹੋਵੇ ਕਿ ਜੇਕਰ ਸ਼ਰ੍ਹਾਂ ਦੇ ਵਿਰੁੱਧ ਚੱਲਾਂਗੇ, ਜੇਕਰ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨੂੰ ਨਹੀਂ ਮੰਨਾਂਗੇ ਤੇ ਸਾਡਾ ਇਹ ਹਸ਼ਰ ਹੋਵੇਗਾ। ਇਸ ਕਰਕੇ ਸਰਮਦ ਨੂੰ ਹੁਣ ਕਤਲ ਕਰਨ ਦਾ ਹੁਕਮ ਦਿੱਤਾ ਤੇ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਹੈ ਕਿ ਕੋਈ ਉੱਥੇ ਪਹੁੰਚ ਨਹੀਂ ਸਕਦਾ ਜਿੱਥੇ ਸਰਮਦ ਨੂੰ ਮਾਰਨਾ। ਇਸ ਕਰਕੇ ਕਵੀ ਜੀ ਲਿਖਦੇ ਨੇ, ਹੇਤ ਬਿਲੋਕਣ ਲੋਕ ਸਿਧਾਏ, ਵੇਖਣ ਦੇ ਵਾਸਤੇ ਕਿ ਕਿਸ ਤਰ੍ਹਾਂ ਸਰਮਦ ਦਾ ਸਿਰ ਕਤਲ ਕੀਤਾ ਜਾਂਦਾ ਹੈ, ਬਹੁਤੇ ਸਾਰੇ ਲੋਕ ਇਕੱਠੇ ਹੋਏ। ਸੁਣ ਕਰ ਬਿਨਾ ਤ੍ਰਾਸ ਹੀ ਬੋਲਾ, ਧਿਆਨ ਪ੍ਰਭੂ ਮਨ ਨਹੀਂ ਡੋਲਾ। ਸਰਮਦ ਨੂੰ ਜਾ ਕੇ ਹੁਕਮ ਸੁਣਾਇਆ ਹੈ ਕਿ ਬਾਦਸ਼ਾਹ ਨੇ ਹੁਕਮ ਦਿੱਤਾ ਹੈ ਤੇਰਾ ਸਿਰ ਹੁਣ ਕਲਮ ਕੀਤਾ ਜਾਵੇਗਾ। ਉਹਨਾਂ ਦੀ ਗੱਲ ਨੂੰ ਸੁਣ ਕੇ ਬਗੈਰ ਹੀ ਕਿਸੇ ਖੌਫ ਡਰ ਤੋਂ ਬੋਲਿਆ, ਧਿਆਨ ਪ੍ਰਭੂ ਤੇ ਮਨ ਨਹੀਂ ਡੋਲਾ, ਕਿਉਂਕਿ ਪ੍ਰਭੂ ਦੇ ਧਿਆਨ ਤੋਂ ਉਹਦਾ ਮਨ ਨਹੀਂ ਸੀ ਡੋਲਿਆ। ਟਿਗ ਮਹਿ ਜਦ ਤੇ ਤਿਸੈ ਬਿਠਾਏ, ਹਨੀ ਤੇਗ ਸਿਰ ਦਿਓ ਗਰਾਏ। ਉਹੀ ਜਿਹੜੀ ਮਸਜਿਦ ਹੈ ਜਿਹਨੂੰ ਕਿ ਜਾਮਾ ਮਸਜਿਦ ਆਖਿਆ ਜਾਂਦਾ, ਉਹਦੇ ਲਾਗੇ ਹੀ ਬਿਠਾ ਕੇ ਹਨੀ ਤੇਗ ਸਿਰ ਦਿਓ ਗਿਰਾਏ, ਤੇਗ ਦਾ ਵਾਰ ਕੀਤਾ, ਤਲਵਾਰ ਦਾ ਵਾਰ ਕੀਤਾ ਤੇ ਸਿਰ ਨੂੰ ਡੇਗ ਦਿੱਤਾ ਧੜ ਤੋਂ ਲਾ ਕੇ। ਕਿਤਕ ਸਮੇਂ ਲਗ ਧਰ ਸੋ ਜੀਵਾ, ਬੈਠਿਓ ਰਹਿਓ ਤਥਾ ਥਿਰ ਥੀਵਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਭਾਵੇਂ ਸਿਰ ਕੱਟ ਦਿੱਤਾ ਗਿਆ ਪਰ ਜਿਹੜਾ ਧੜ ਸੀ ਉਹ ਕਾਫੀ ਦੇਰ ਉਸ ਤੋਂ ਬਾਅਦ ਵੀ ਜਿਉਂਦਾ ਰਿਹਾ। ਨਿਜ ਸ਼੍ਰੋਣਤ ਮੈਂ ਅੰਗੁਰੀ ਭਰ ਭਰ, ਭੀਤ ਮਸੀਤ ਤਿਸੀ ਪਰ ਧਰ ਧਰ। ਕਵੀ ਜੀ ਲਿਖਦੇ ਨੇ ਕਿ ਸਿਰ ਵੱਢਿਆ ਗਿਆ ਪਰ ਜਿਹੜਾ ਸਰਮਦ ਦਾ ਧੜ ਸੀ ਉਹਨੇ ਕੀ ਕੀਤਾ ਕਿ ਆਪਣੇ ਹੀ ਖੂਨ ਦੇ ਨਾਲ, ਆਪਣੇ ਹੀ ਖੂਨ ਦੇ ਵਿੱਚ ਆਪਣੀ ਉਂਗਲੀ ਨੂੰ ਭਿਉਂ ਭਿਉਂ ਕੇ ਉਸਨੇ ਮਸੀਤ ਦੀ ਕੰਧ ਦੇ ਉੱਤੇ ਕੁਝ ਲਿਖਿਆ। ਲਿਖੀ ਬੈ ਤੇ ਆਛੀ ਸੋ ਬਣਾਏ, ਜਿਸ ਕੋ ਪਠ ਬੈਰਾਗ ਉਪਾਏ। ਸਰਮਦ ਦੇ ਇਕੱਲੇ ਧੜ ਨੇ ਆਪਣੇ ਹੀ ਖੂਨ ਦੇ ਵਿੱਚ ਭਿਉਂ ਭਿਉਂ ਕੇ ਉਂਗਲ ਦੇ ਨਾਲ ਮਸੀਤ ਦੇ ਉੱਤੇ ਕਵੀ ਲਿਖਦੇ ਨੇ ਇੱਕ ਬੈਂਤ ਲਿਖਿਆ, ਜਿਸ ਬੈਂਤ ਨੂੰ ਪੜ੍ਹਨ ਦੇ ਨਾਲ ਮਨ ਦੇ ਵਿੱਚ ਵੈਰਾਗ ਪੈਦਾ ਹੁੰਦਾ ਹੈ। ਸੰਪਾਦਕ ਜੀ ਲਿਖਦੇ ਨੇ, ਉਸ ਵੇਲੇ ਸਰਮਦ ਨੇ ਇੱਕ ਸ਼ੇਰ ਲਿਖਿਆ ਸੀ। ਉਹ ਸ਼ੇਰ ਇਸ ਤਰ੍ਹਾਂ ਸੀ, ਸਰ ਦਰੇ ਰਾਹੇ ਦਿਲਦਾਰ ਅਦਾ ਸ਼ੁੱਧ, ਇਹ ਬਜਾ ਸ਼ੁੱਧ, ਇਹ ਬਾਰੇ ਗੇਰਾ ਬੂਧ, ਅਦਾ ਸ਼ੁੱਧ, ਇਹ ਬਜਾ ਸ਼ੁੱਧ। ਇਸ ਸ਼ੇਰ ਦਾ ਭਾਵ ਇਸ ਤਰ੍ਹਾਂ ਹੈ ਕਿ ਸਿਰ ਪਿਆਰੇ ਦੇ ਰਾਹ ਦੇ ਵਿੱਚ ਭੇਟ ਹੋ ਗਿਆ, ਬਹੁਤ ਚੰਗਾ ਹੋਇਆ, ਇਹ ਵੱਡਾ ਭਾਰ ਸੀ ਅਦਾ ਹੋ ਗਿਆ, ਬਹੁਤ ਚੰਗਾ ਹੋਇਆ। ਇਹ ਉਸ ਵੇਲੇ ਕੰਧ ਦੇ ਉੱਤੇ ਲਿਖਿਆ ਬੈਂਤ ਸਰਮਦ ਦੇ ਧੜ ਨੇ। ਇਸ ਤੋਂ ਇਲਾਵਾ ਜਿਨ੍ਹਾਂ ਨੇ ਇਸ ਗ੍ਰੰਥ ਦੀ ਸੰਪਾਦਨਾ ਕੀਤੀ ਹੈ ਉਹ ਕਾਫੀ ਸਾਰੀਆਂ ਸਤਰਾਂ ਇਸ ਸਰਮਦ ਦੇ ਬਾਰੇ ਲਿਖਦੇ ਨੇ, ਉਹ ਮੈਂ ਸਾਧ ਸੰਗਤ ਦੇ ਸਨਮੁਖ ਪੜ੍ਹਾਂਗਾ। ਔਰੰਗਜ਼ੇਬ ਦੇ ਪੱਖੀ ਲੇਖਕ ਦੀ ਲਿਖੀ ਮਿਰਾਤੁਲ ਖਿਆਲ ਤੇ ਰਿਆਜੁਲ ਸ਼ੋਰਾ ਆਦਿ ਕਿਤਾਬਾਂ ਤੋਂ ਸੰਖੇਪ ਜਿਹੇ ਹਾਲ ਇਸ ਤਰ੍ਹਾਂ ਮਿਲਦੇ ਹਨ। ਸਰਮਦ ਯਹੂਦੀ ਜਾਂ ਅਰਮੀਨੀਆ ਅਸਲ ਦਾ ਈਰਾਨੀ ਸੀ, ਮਜ਼ਹਬ ਯਹੂਦੀ ਜਾਂ ਈਸਾਈ ਸੀ, ਫਿਰ ਮੁਸਲਮਾਨ ਹੋਇਆ, ਕੰਮ ਵਪਾਰ ਦਾ ਕਰਦਾ ਸੀ, ਈਰਾਨ ਤੋਂ ਮਾਲ ਲੱਦ ਕੇ ਹਿੰਦੁਸਤਾਨ ਆਇਆ, ਸਿੰਧ ਦੇ ਠੱਠੇ ਸ਼ਹਿਰ ਦੇ ਵਿੱਚ ਇਸ਼ਕ ਜਾਗਿਆ, ਪਹਿਲਾਂ ਜ਼ਾਹਰੀ ਫਿਰ ਫਕੀਰੀ ਰੰਗ ਦੇ ਵੱਲ ਪਲਟ ਗਿਆ, ਫਕੀਰੀ ਰੰਗ ਵਿੱਚ ਫਿਰਦਾ ਦਿੱਲੀ ਆਇਆ, ਦਾਰਾ ਸ਼ਿਕੋਹ ਦਾ ਇਸ ਦੇ ਨਾਲ ਪ੍ਰੇਮ ਹੋ ਗਿਆ, ਲੋਕਾਂ ਵਿੱਚ ਫਕੀਰ ਪ੍ਰਸਿੱਧ ਹੋ ਗਿਆ, ਜਦ ਦਾਰਾ ਮਾਰਿਆ ਗਿਆ, ਔਰੰਗਜ਼ੇਬ ਦਾਰਾ ਦਾ ਪੱਖੀ ਜਾਣ ਕੇ ਇਸ ਨੂੰ ਮਾਰਨਾ ਚਾਹੁੰਦਾ ਸੀ। ਸੋ ਪਹਿਲਾ ਬਹਾਨਾ ਸਰਮਦ ਦਾ ਉਹ ਸ਼ੇਰ ਸੀ ਜਿਸ ਵਿੱਚ ਉਸਨੇ ਕਿਹਾ, ਮੁੱਲਾ ਗੋਇਦ ਕੇ ਬਰ ਫਲਕ ਸ਼ੁੱਧ ਅਹਿਮਦ, ਸਰਮਦ ਗੋਇਦ ਕੇ ਫਲਕ ਬਹਿ ਅਹਿਮਦ ਦਰਸ਼ਦ। ਇਸ ਸ਼ੇਰ ਦਾ ਭਾਵ ਹੈ ਕਿ ਮੁੱਲਾ ਕਹਿੰਦਾ ਹੈ ਕਿ ਮੁਹੰਮਦ ਅਸਮਾਨ ਗਿਆ, ਸਰਮਦ ਕਹਿੰਦਾ ਹੈ ਕਿ ਅਸਮਾਨਾਂ ਵਾਲਾ ਮੁਹੰਮਦ ਵਿੱਚ ਆ ਗਿਆ। ਜਿਹੜਾ ਸ਼ੇਰ ਸਰਮਦ ਨੇ ਬੋਲਿਆ, ਉਸ ਤੋਂ ਮੁਹੰਮਦ ਦਾ ਸਰੀਰ ਦੇ ਸਮੇਤ ਅਸਮਾਨਾਂ 'ਤੇ ਜਾਣਾ ਬਿਲਕੁਲ ਰੱਦ ਹੁੰਦਾ ਹੈ ਅਤੇ ਜੋ ਕੁਫਰ ਹੈ ਮੁਸਲਮਾਨਾਂ ਦੇ ਵਾਸਤੇ। ਫਿਰ ਔਰੰਗਜ਼ੇਬ ਨੇ ਵੱਡੇ ਕਾਜ਼ੀ ਨੂੰ ਸਰਮਦ ਦੇ ਨੰਗੇ ਰਹਿਣ ਦਾ ਸਬੱਬ ਪੁੱਛਣ ਕੱਲਿਆ ਤਾਂ ਅੱਗੋਂ ਜਵਾਬ ਸਰਮਦ ਨੇ ਇਸ ਤਰ੍ਹਾਂ ਦਿੱਤਾ ਸੀ, ਖੁਸ਼ ਬਲਾਏ ਕਰਦਾ ਦੁਨੀ ਪਸਤ ਮਾਰਾ, ਚਸ਼ਮੇ ਬਦੋ ਜ਼ਾਮ ਬੁਰਦਾ ਅੱਜ ਦਸਤ ਮਾਰਾ, ਉਹ ਦਰ ਬਗਲੇ ਮਨ ਅਸਤੋ ਮਨ ਦਰ ਤਲਬਸ਼, ਚੂਜ਼ਦੇ ਅਜ਼ਬੇ ਬ੍ਰਹਨਹ ਕਰਦਾ ਅਸਤ ਮਾਰਾ। ਇਸ ਦਾ ਭਾਵ ਇਹ ਸ਼ੇਰ ਦਾ, ਸਰਮਦ ਨੇ ਆਖਿਆ, ਉਸ ਉੱਚੇ ਸੋਹਣੇ ਨੇ ਮੈਨੂੰ ਨੀਵਾਂ ਕੀਤਾ, ਉਸਦੀਆਂ ਅੱਖਾਂ ਮੇਰੇ ਹੱਥੋਂ ਪਿਆਲਾ ਖੋਹ ਕੇ ਲੈ ਗਈਆਂ, ਉਹ ਮੇਰੀ ਬਗਲ ਦੇ ਵਿੱਚ ਹੈ ਅਤੇ ਮੈਂ ਉਸਦੀ ਢੂਣ ਦੇ ਵਿੱਚ ਹਾਂ, ਅਜੀਬ ਚੋਰ ਨੇ ਮੈਨੂੰ ਨੰਗਾ ਕਰ ਦਿੱਤਾ। ਇਹ ਸ਼ੇਰ ਦਾ ਮਤਲਬ ਸੀ। ਗੁੱਸੇ ਹੋ ਕੇ ਕਾਜ਼ੀ ਚਲਾ ਗਿਆ। ਹੋਰ ਕਈ ਗੱਲਾਂ ਬਾਤਾਂ ਉਸ ਵੇਲੇ ਹੋਈਆਂ। ਆਖਰ ਮੌਲਵੀਆਂ ਦੇ ਸਮਾਜ ਦੇ ਵਿੱਚ ਸਰਮਦ ਨੂੰ ਸੱਦਿਆ ਗਿਆ। ਔਰੰਗਜ਼ੇਬ ਵੀ ਉੱਥੇ ਹੀ ਮੌਜੂਦ ਸੀ। ਫਿਰ ਨੰਗੇ ਰਹਿਣ ਤੋਂ ਬਹਿਸ ਸ਼ੁਰੂ ਹੋਈ। ਇਹ ਗੱਲ ਕੋਈ ਜ਼ੋਰਦਾਰ ਬਹਾਨਾ ਨਹੀਂ ਸੀ ਬਣਦੀ ਤਾਂ ਮੁਲਾਣਿਆਂ ਕਿਹਾ, ਕਲਮਾ ਪੜ੍ਹ। ਸਰਮਦ ਲਾ ਇਲਾ ਤੋਂ ਵੱਧ ਨਹੀਂ ਸੀ ਪੜ੍ਹਦਾ। ਇਸ ਦੇ ਅਰਥ ਹਨ, ਨਹੀਂ ਹੈ ਅੱਲਾ, ਭਾਵ ਕਿ ਲਾ ਇਲਾ ਦਾ ਮਤਲਬ ਹੁੰਦਾ ਹੈ, ਸ਼ਬਦੀ ਅਰਥ ਹੁੰਦਾ ਹੈ ਕਿ ਨਹੀਂ ਹੈ ਅੱਲਾ। ਇਹ ਮਤਲਬ ਸੀ, ਇਹ ਇਨਕਾਰ ਸੀ ਸਰਮਦ ਦੇ ਵੱਲੋਂ। ਇਹ ਵੀ ਸ਼ਰ੍ਹਾਂ ਦੇ ਵਿਰੁੱਧ ਗੱਲ ਜਾਂਦੀ ਸੀ। ਅੱਗੋਂ ਕਲਮਾ ਹੈ ਇਲ ਇਲਾ, ਇਹਦਾ ਭਾਵ ਹੈ ਕਿ ਸਿਵਾ ਅੱਲਾ ਦੇ ਹੋਰ ਕੁਝ ਨਹੀਂ ਹੈ। ਇਸ ਗੱਲ ਦੇ ਵਿੱਚ ਇਕਰਾਰ ਸੀ। ਕਾਜ਼ੀਆਂ ਕਿਹਾ, ਸਾਰਾ ਕਲਮਾ ਪੜ੍ਹ, ਕਿ ਜਿਹੜੀ ਤੂੰ ਗੱਲ ਪਹਿਲਾਂ ਕਹਿਣਾ ਹੈ ਕਿ ਲਾ ਇਲਾ ਉਹ ਵੀ ਪੜ੍ਹ, ਅਤੇ ਉਸ ਤੋਂ ਬਾਅਦ ਜਿਹੜਾ ਕਲਮਾ ਹੈ ਇਲ ਇਲਾ ਇਹ ਵੀ ਪੜ੍ਹ, ਦੋਵਾਂ ਨੂੰ ਜੋੜ ਕੇ ਪੜ੍ਹ। ਕਾਜ਼ੀਆਂ ਕਿਹਾ, ਸਾਰਾ ਕਲਮਾ ਪੜ੍ਹ। ਸਰਮਦ ਨੇ ਕਿਹਾ ਕਿ ਮੈਂ ਨਫ਼ੀ ਦੇ ਦਰਜੇ ਵਿੱਚ ਮਗਨ ਹਾਂ, ਅਸਬਾਤ 'ਤੇ ਨਹੀਂ ਅਜੇ ਪੁੱਜਾ, ਝੂਠ ਮੈਂ ਕਹਿਣਾ ਨੇ। ਇਸ ਪਰ ਫਤਵਾ ਕਤਲ ਦਾ ਲਾ ਦਿੱਤਾ ਗਿਆ। ਜਦ ਜਲਾਦ ਆਇਆ ਤੇ ਸਰਮਦ ਨੇ ਕਿਹਾ, ਫਿਦਾ ਤੋ ਸ਼ਵਮ ਬਿਆ ਬਿਆ ਬਹਰ, ਸੂਰਤੇ ਕੇ ਮੈਂ ਆਈ ਮਨ ਤਰਾ ਖੂਬ ਮੈਂ ਸ਼ਨ ਮਮ। ਕਹਿਣ ਤੋਂ ਪਾਵੇ ਕਿ ਉਸ ਵੇਲੇ ਜਲਾਦ ਨੂੰ ਇਹ ਗੱਲ ਆਖੀ ਸਰਮਦ ਨੇ, ਤੈਥੋਂ ਸਦਕੇ ਆ ਆ ਕਿ ਜਿਸ ਸੂਰਤ ਵਿੱਚ ਤੂੰ ਆਵੇਂ ਮੈਂ ਤੈਨੂੰ ਖੂਬ ਪਛਾਣਦਾ ਹਾਂ। ਫਿਰ ਇਹ ਸ਼ੇਰ ਪੜ੍ਹਦਿਆਂ ਸਿਰ ਝੁਕਾ ਕੇ ਤਲਵਾਰ ਦਾ ਵਾਰ ਹੱਸਦਿਆਂ ਸਹਿ ਕੇ ਜਾਨ ਦੇ ਦਿੱਤੀ ਸੀ ਸਰਮਦ ਨੇ। ਉਸ ਵੇਲੇ ਸਰਮਦ ਨੇ ਇਹ ਸ਼ੇਰ ਪੜ੍ਹਿਆ ਸੀ, ਸ਼ੇਰੋ ਸ਼ੁਦੇ ਅੱਜ ਖੁਆਬੇ ਅਦਮ ਚਸ਼ਮ ਕੁਛ ਦੇਮ, ਦੀਦਮ ਕੇ ਬਾਕੀਸਤ ਜ਼ਬੇ ਫਿਤਨਾ ਗਨੂ ਚੇਮ। ਕਹਿਣ ਤੋਂ ਪਾਵੇ ਹੈ, ਰੌਲਾ ਪਿਆ ਤਾਂ ਅਸੀਂ ਅਣਹੋਂਦ ਦੀ ਨੀਂਦ ਤੋਂ ਅੱਖ ਖੋਲ੍ਹੀ, ਪਰ ਡਿੱਠਾ ਕਿ ਫਿਤਨੇ ਦੀ ਰਾਤ ਅਜੇ ਬਾਕੀ ਹੈ, ਸੋ ਫੇਰ ਸੌਂ ਗਏ। ਇਸ ਤਰ੍ਹਾਂ ਦਾ ਸ਼ੇਰ ਪੜ੍ਹਨ ਤੋਂ ਬਾਅਦ ਉਸਨੇ ਜਾਣ ਦਿੱਤੀ। ਸਰਮਦ ਦੇ ਕਤਲ ਦਾ ਸੰਨ ਮਿਰਾਤੁਲ ਖਿਆਲ ਨੇ 1072 ਹਿਜਰੀ ਲਿਖਿਆ ਹੈ। ਔਰੰਗਜ਼ੇਬ ਦੇ ਗੱਦੀ ਨਿਸ਼ੀਨ ਹੋਣ ਤੋਂ 3ਰਾ ਸਾਲ ਦਿੱਤਾ ਹੈ। ਸਰਮਦ ਦੇ ਕਤਲ ਵੇਰੇ ਸਾਰੀ ਦਿੱਲੀ ਕਤਲਗਾਹ ਦੇ ਵਿੱਚ ਦੇਖਣ ਦੇ ਵਾਸਤੇ ਸਰਮਦ ਨੂੰ ਪਹੁੰਚੀ ਸੀ। ਇਹ ਬਿਆਨ ਦਿੱਤਾ ਹੈ ਸੰਪਾਦਕ ਨੇ। ਇਸ ਪ੍ਰਕਾਰ ਸਰਮਦ ਕੋ ਮਾਰਾ, ਦਰੋਹੀ ਸ਼ਾਹ ਮਹਾਕੁਰੇਆਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਰਮਦ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਿਹੜਾ ਧਰੋਹੀ ਸੀ ਵੱਡਾ ਕੂੜਿਆਰਾ ਜਿਹੜਾ ਸੀ ਔਰੰਗਜ਼ੇਬ ਉਸ ਨੇ।
ਕਰਤ ਕਾਮ ਪਾਤਕ ਨਹੀਂ ਜਾਣ, ਰਾਜ ਤੇਜ ਨਿਕ ਸੁਖ ਸੋਹਨ।
ਇਸੇ ਤਰ੍ਹਾਂ ਘਾਤ ਕਰਦਾ ਸੀ, ਪਾਪ ਨਹੀਂ ਸੀ ਮੰਨਦਾ, ਰਾਜ ਤੇ ਤੇਜ ਦੇ ਵਿੱਚ ਉਹ ਡੁੱਬਿਆ ਸੀ।
ਦਾਰਸ਼ ਕੋਹ ਪ੍ਰਾਤ ਮਰਵਾਏ,
तिस ते 15 दिवस बिताए। कवि संतोख सिंह जी लिखते ने कि अपने भरा दारा शकोन जदों मारिया सी उस तो 15 दिन तो बाद सरमद नूं कतल किया गया।
सरमद बड दरवेश संघारियो नरक परन को त्रास ना तारियो।
वड्डे दरवेश सरमद फकीर नूं मार दिता गया, उहदा संघार कर दिता गया, नरक परन को त्रास ना तारियो। पर कवि जी लिखते ने कि नरकां दे विच ऐसा कम करन दे नाल मैं पवांगा। इस गल तों रता भी औरंगजेब नहीं डरिया।
अपर तुरक है हिंदू कोए गह शराहित मूर्ख सोए।
कवि जी लिखते ने कि इस तों इलावा होर भी बहुतियां सारियां हिंदुआं नूं फड़िया गया, गह शराहित मूर्ख सोए। तुरक बनाउण दे वास्ते हिंदुआं नूं कैद ये करदा सी।
केतक को गह कर मरवावै नातर शरा के मद चलावै।
जिहड़ा ते ईन नूं मन जांदा सी, जिहड़ा इस्लाम धर्म नूं कबूल कर लैंदा सी उस नूं छड दित्ता जांदा सी, ते जिहड़ा नहीं सी मनदा उस नूं कतल कीता जांदा सी।
हो तो कैद मैं पिदर विचारा तेज स्वराज यदक जेहे तारा।
ग्रंथाकार भाई संतोख सिंह जी लिखते ने कि दूसरे पासे जड़ा प्यो सी शाहजहां इस औरंगजेब दा वह भी विचारा कैद दे विच पाया होया सी, जिहदा कि किसे समय बहुत वड्डा राज दा तेज सी।
अल्प आहार नीर को देत बहुत दुख पाए छुदत त्रिख हेत।
ग्रंथाकार भाई संतोख सिंह जी लिखते ने कि इन्ना निर्दयी सी, इन्ना जालम सी, इन्ना पापी सी औरंगजेब कि अपने प्यो नूं कैद दे विच पाया होया सी, उन्नू थोड़ा खाण दे वास्ते ते थोड़ा पीण दे वास्ते पानी दिता जांदा सी, बड़ा दुखी कीता जांदा सी, वह भुखा ते त्याया बहुत रहिंदा सी। इतिहासां दे विच जिक्र आया है कि शाहजहां ने एक चिट्ठी लिखी सी औरंगजेब दे वल, ਉਹ ਇਤਿਹਾਸਾਂ ਦੇ ਵਿੱਚ ਮਿਲਦੀ ਹੈ। ਜਿਸ ਚਿੱਠੀ ਦੇ ਵਿੱਚ ਸ਼ਾਹਜਹਾਂ ਨੇ ਔਰੰਗਜ਼ੇਬ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਸਨ।
ਬਾਬਾ ਏ ਮਨ ਬਹਾਦੁਰ ਏ ਮਨ ਦੀ ਰੋਜ਼ ਸਾਹਿਬੇ ਲੱਖ ਸਵਾਰ ਬੂਦਮ ਇਮ ਰੋਜ਼ ਮੁਹਤਾਜੇ ਯਕਾ ਕਾਸਾ ਆਬਮ ਦਰੀ ਦੁਨੀਆ ਮਗਰੂਰ ਨਾ ਬਾਇਦ ਬੂਦ ਦਰ ਹਿੰਦੁਸਤਾਨ चेह हिंदू चेह मुसलमान हमा बेईमान बराए नानो पारचा देने शुद्ध रा मो वोशंद।
इस तरह की चिट्ठी लिखी सी। इस चिट्ठी का भाव यह है, हे मेरे पुत्र मेरे बहादुर, कल मैं लख सवार दा मालक सां, अज एक पानी दे प्याले दा मुहताज हाँ। इस दुनिया विच हंकारी नहीं होना चाहिदा। हिंदुस्तान विच की हिंदू की मुसलमान सारे बेईमान हन, ते रोटी कपड़े वास्ते अपने दीन नूं वेचदे हन। इस तरह की चिट्ठी लिखी सी उस वेले शाहजहां ने अपने पुत्र नूं। एक रुबाई भी इतिहासां दे विच मिलदी है।
आफरी बाद हिंदुआ हर बाव मुर्दा रा मे देहंद दायम आव, ऐ पिसर तू अजब मुसलमानी जिंदा जानम बा आव ना रसानी।
इहदा भाव रवाई दा यह है कि हर तरह हिंदुआं नूं शाबाश है जो पितरां नूं सदा पानी देंदे हन। हे पुत्र तू अनोखा मुसलमान है कि मैं जिउंदा हाँ, मैनू पीण जोगा पानी तू नहीं देंदा। जिस दे उत्तर दे विच एक रुका लिखिया सी, फिर बादशाह औरंगजेब ने अपने प्यो दे वल लिख के भेजा सी। इन्ने लिखिया सी जिस दवात दे नाल यह रुका लिखिया है उसका सूफ चूस लै। कहण तों पावे है कि उन्हें लिखिया सी पानी नहीं मिलना, जिहड़ी दवात दे विचों शाही दे नाल यह चिट्ठी मेरे वल लिखी है ना, जे चाहुणा तो शाही पी ला, पानी नहीं मिलेगा। इस तरह का कट्टर सी औरंगजेब। कवि संतोख सिंह जी लिखते ने कैद दे विच प्यो नूं पाया होया सी, थोड़ा खाण दे वास्ते थोड़ा पीण दे वास्ते दिता जांदा सी, पानी दे प्याले नूं तरसदा सी शाहजहां।
गाहियो यकां की राख बिठाए संकट दै दै बहुतर साए। ਇਕੱਲਾ ਰੱਖਿਆ ਗਿਆ ਸੀ ਕੈਦ ਦੇ ਵਿੱਚ ਪਾ ਕੇ। ਕਵੀ ਜੀ ਲਿਖਦੇ ਨੇ, ਸੰਕਟ ਦੈ ਦੇ ਬਹੁਤ ਤਰਸਾਏ, ਵੱਡੇ ਸੰਕਟ ਦੇ ਦੇ ਕੇ ਆਪਣੇ ਪਿਓ ਸ਼ਾਹਜਹਾਂ ਨੂੰ ਬੜਾ ਤਰਸਾਇਆ ਔਰੰਗਜ਼ੇਬ ਨੇ। ਜਿਸ ਤੇ ਉਤਪਤ ਮੂਰਖ ਹੋਵਾ, ਤਿਸੀ ਪਿਦਰ ਕੋ ਸੁਖ ਤੇ ਖੋਵਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਔਰੰਗਜ਼ੇਬ ਦੀ ਉਤਪਤੀ ਦਾ ਕਾਰਨ ਹੀ ਉਹਦਾ ਪਿਤਾ ਸੀ, ਕਹਿਣ ਤੋਂ ਭਾਵ ਹੈ ਕਿ ਪਿਤਾ ਦਾ ਹੀ ਪੁੱਤਰ ਹੁੰਦਾ ਹੈ, ਭਾਵ ਕਿ ਜਿਹਦੇ ਤੋਂ ਪੈਦਾਇਸ਼ ਹੋਇਆ ਸੀ ਮੂਰਖ ਔਰੰਗਜ਼ੇਬ, ਉਸੇ ਆਪਣੇ ਪਿਓ ਨੂੰ ਇਸ ਨੇ ਸੁੱਖ ਦਾ ਸਾਹ ਲੈਣ ਨਹੀਂ ਦਿੱਤਾ, ਦੁੱਖਾਂ ਦੇ ਵਿੱਚ ਪਾਇਆ। ਕੈਦ ਵਿਖੇ ਹੀ ਮਾਰਨ ਕਰਿਓ, ਇਤਿਆਦਿਕ ਪਾਪਣ ਗਨ ਧਰਿਓ। ਕੈਦ ਦੇ ਵਿੱਚ ਰਹਿੰਦਿਆਂ ਹੀ, ਕੈਦ ਖਾਨੇ ਦੇ ਵਿੱਚ ਹੀ, ਫਿਰ ਇਸ ਤੋਂ ਬਾਅਦ ਸ਼ਾਹਜਹਾਂ ਨੂੰ ਔਰੰਗਜ਼ੇਬ ਨੇ ਮਰਵਾ ਦਿੱਤਾ। ਇਤਿਆਦਿਕ ਪਾਪਣ ਗਨ ਧਰਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਵੱਡੇ ਵੱਡੇ ਪਾਪ ਔਰੰਗਜ਼ੇਬ ਨੇ ਕੀਤੇ। ਅਪਰ ਕੁਚਾਲੀ ਕੀਨ ਅਨੇਕ, ਅਤਿਮਤੀ ਮੰਦਾਹੀਨ ਬਵੇਕ। ਕਵੀ ਜੀ ਲਿਖਦੇ ਨੇ ਕਿ ਹੋਰ ਵੀ ਬਹੁਤ ਸਾਰੇ ਖੋਟੇ ਅਨੇਕਾਂ ਹੀ ਕਰਮ ਇਸ ਨੇ ਕੀਤੇ, ਕਿਉਂਕਿ ਬਹੁਤ ਜ਼ਿਆਦਾ ਖੋਟੀ ਬੁੱਧ ਵਾਲਾ ਸੀ ਅਤੇ ਗਿਆਨ ਤੋਂ ਸੱਖਣਾ ਸੀ। ਜੋ ਨਿਜ ਪਿਦਰ ਸਾਂਗੀ ਮਖੋਟਾ, ਡਰੇ ਸਰਬ ਪੁਣ ਕਿਨੂੰ ਨਾ ਹੋਟਾ। ਜਦੋਂ ਪਿਓ ਨੂੰ ਵੀ ਮਾਰ ਦਿੱਤਾ, ਲੋਕਾਂ ਸਾਰਿਆਂ ਨੇ ਸਮਝਿਆ ਕਿ ਜਿਹੜਾ ਆਪਣੇ ਪਿਓ ਦਾ ਸਕਾ ਨਹੀਂ ਬਣ ਸਕਿਆ, ਇੰਨਾ ਖੋਟਾ ਹੈ, ਉਹ ਸਾਡਾ ਕਦੋਂ ਸਕਾ ਬਣੇਗਾ। ਇਸ ਕਰਕੇ ਸਾਰੇ ਦੇ ਸਾਰੇ ਡਰ ਗਏ, ਕਿਸੇ ਨੇ ਵੀ ਕਿਸੇ ਕੰਮ ਕਰਨ ਤੋਂ ਇਸ ਨੂੰ ਨਹੀਂ ਮੋੜਿਆ।
ਅਪਰ ਕਹਾਂ ਲੱਗ ਕਹੋ ਖੋਟਾਈ, ਕਰਤ ਪਾਇਓ ਪਾਤਕ ਸਮੁਦਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੋਰ ਕਿੱਥੋਂ ਕੁ ਤੱਕ ਮੈਂ ਇਸ ਦੀ ਖੁਟਾਈ ਨੂੰ ਬਿਆਨ ਕਰਾਂ, ਬਹੁਤ ਵੱਡੇ ਵੱਡੇ ਸਮੁਦਾਈ ਪਾਪ ਇਸ ਨੇ ਕੀਤੇ।
ਕੁਛ ਕੁ ਸੁਣਾਵਣ ਕਰੋ ਸੁਜਾਣ, ਜਿਸ ਤੇ ਸਲਤਨ ਤੁਰਕਣ ਹਾਣ।
ਕਵੀ ਜੀ ਲਿਖਦੇ ਨੇ ਕਿ ਭਾਵੇਂ ਮੈਂ ਸਾਰੇ ਬਿਆਨ ਨਹੀਂ ਕਰ ਸਕਦਾ, ਪਰ ਥੋੜ੍ਹੇ ਜੇ ਮੈਂ ਇਹਦੇ ਕਰਮ ਬਿਆਨ ਕਰਾਂਗਾ। ਹੇ ਸੂਝਵਾਨ ਸਰੋਤਾ ਜਣੋ, ਤੁਸੀਂ ਸੁਣੋ ਕਿ ਜਿਨ੍ਹਾਂ ਕਾਰਨਾਂ ਦੇ ਕਰਕੇ ਤੁਰਕਾਂ ਦੇ ਰਾਜ ਦਾ ਨਾਸ ਹੋਇਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਇਸ ਪ੍ਰਕਾਰ ਔਰੰਗ ਨੇ ਹਤੇ ਪਿਤਾ ਅਰ ਪ੍ਰਾਤ, ਦੁਸ਼ਟ ਪਾਪ ਕਰਮਾ ਮਹਾ ਲੋਕਣ ਦੁੱਖ ਦਾਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਔਰੰਗਜ਼ੇਬ ਨੇ ਆਪਣੇ ਪਿਤਾ ਅਤੇ ਭਰਾਵਾਂ ਨੂੰ ਮਾਰਿਆ, ਦੁਸ਼ਟ ਪਾਪ ਕਰਮਾ ਮਹਾ, ਵੱਡਾ ਦੁਸ਼ਟ ਸੀ, ਵੱਡੇ ਪਾਪਾਂ ਨੂੰ ਇਕੱਤਰ ਕਰਨ ਵਾਲਾ ਸੀ, ਲੋਕਾਂ ਨੂੰ ਦੁੱਖਾਂ ਦਾ ਦਾਨ ਦਿੱਤਾ।
ਸ਼ਰਾਬੀ ਚ ਸਭ ਜਗਤ ਚਲਾਵੋ, ਜੋ ਨਹੀਂ ਮਨ ਤਿਸੈ ਮਰਵਾਵੋ।
ਔਰੰਗਜ਼ੇਬ ਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰਧਾਰਾ ਬਣਾਈ ਹੋਈ ਸੀ ਕਿ ਸ਼ਰ੍ਹਾਂ ਦੇ ਵਿੱਚ ਸਾਰੀ ਦੁਨੀਆਂ ਨੂੰ ਚਲਾਵਾਂਗਾ, ਜਿਹੜਾ ਨਹੀਂ ਮੰਨੇਗਾ ਉਸ ਨੂੰ ਮਰਵਾ ਦਿਆਂਗਾ।
ਅਸ ਸੰਕਲਪ ਕੀਨ ਦ੍ਰਿੜ ਮਨ ਮੈਂ, ਅਤਵਾਦੀ ਤੁਰ ਕਣ ਕੇ ਗਨ ਮੈਂ।
ਕਵੀ ਜੀ ਲਿਖਦੇ ਨੇ ਕਿ ਐਸਾ ਸੰਕਲਪ, ਐਸੀ ਵਿਚਾਰ ਆਪਣੇ ਮਨ ਦੇ ਵਿੱਚ ਪੱਕੀ ਬਣਾਈ ਹੋਈ ਸੀ। ਅਤਵਾਦੀ ਤੁਰ ਕਣ ਕੇ ਗਨ ਮੈਂ, ਬਹੁਤ ਵੱਡਾ ਬਾਦੀ ਸੀ, ਝਗੜਾਲੂ ਸੀ ਵੱਡਿਆਂ ਸਾਰਿਆਂ ਤੁਰਕਾਂ ਦੇ ਵਿੱਚ।
ਹੱਠ ਕਰਤਾ ਜਿਦ ਮੈਂ ਜੋ ਮਹਾਨੇ, ਜਿਹਨੂੰ ਮੈਨੇ ਅਰਬੀ ਜਾਣੇ।
ਵੱਡਾ ਹਠੀ ਸੀ, ਵੱਡਾ ਜਿੱਦੀ ਸੀ। ਕਵੀ ਜੀ ਲਿਖਦੇ ਨੇ ਕਿ ਜਿਹੜੇ ਅਰਬੀ ਦੇ ਮਾਇਨਿਆਂ ਨੂੰ ਅਰਥਾਂ ਨੂੰ ਜਾਣਦੇ ਸੀ, ਉਹਨਾਂ ਨੂੰ ਆਪਣੇ ਨਾਲ ਇਹਨੇ ਰੱਖਿਆ ਸੀ।
ਬੀਚ ਪਾਰਸੀ ਨਿਪਣ ਸਜਾਨੇ, ਆਸ ਰਾਖੇ ਬਹੁ ਨਿਕਟ ਮੁਲਾਨੇ।
ਕਵੀ ਜੀ ਲਿਖਦੇ ਨੇ ਕਿ ਜਿਹੜੇ ਅਰਬੀ ਦੇ ਮਾਇਨਿਆਂ ਨੂੰ ਜਾਣਦੇ ਸਨ, ਜਿਹੜੇ ਕਿ ਫਾਰਸੀ ਦੇ ਵਿੱਚ ਬੜੇ ਸੁਜਾਣ ਸਨ, ਐਸਿਆਂ ਮੁਲਾਣਿਆਂ ਨੂੰ ਆਪਣੇ ਕੋਲ ਔਰੰਗਜ਼ੇਬ ਨੇ ਰੱਖਿਆ ਸੀ।
ਆਦਰ ਦਰਬ ਦੇ ਬਹੁ ਤੇਰਾ, ਤਿਨਕੀ ਸੰਗਤ ਕਰਤ ਕਨੇਰਾ।
ਉਹਨਾਂ ਮੁਲਾਣਿਆਂ ਨੂੰ ਬਹੁਤ ਸਾਰੀ ਮਾਇਆ ਤੇ ਆਦਰ ਸਤਿਕਾਰ ਦਿੰਦਾ ਸੀ, ਐਸਿਆਂ ਮੁਲਾਣਿਆਂ ਦੀ ਸੰਗਤ ਦੇ ਵਿੱਚ ਹੀ ਇਹ ਬਹਿੰਦਾ ਸੀ।
ਪਰਮੇਸ਼ਰ ਪ੍ਰਾਪਤ ਮਗ ਅੰਧੇ, ਗਾਢੇ ਸ਼ਰਾ ਫਾਸ ਸੰਗ ਬੰਧੇ। ਕਵੀ ਜੀ ਲਿਖਦੇ ਨੇ ਕਿ ਜਿੰਨੇ ਵੀ ਮੁਲਾਣੇ ਸਨ ਸਾਰੇ ਦੇ ਸਾਰੇ ਪਰਮੇਸ਼ਰ ਦੀ ਪ੍ਰਾਪਤੀ ਦੇ ਰਾਹ ਤੋਂ ਅੰਨੇ ਸਨ। ਸ਼ਰਾ ਦੀ ਜਿਹੜੀ ਫਾਹੀ ਹੈ ਨਾ ਉਸ ਦੇ ਵਿੱਚ ਪੱਕੇ ਤਰੀਕੇ ਦੇ ਨਾਲ ਵੱਜੇ ਸਨ।
ਅੰਧਨ ਸਾਥ ਅੰਧ ਮਿਲ ਜੈਸੇ ਗਿਆਨ ਰੂਪ ਕੋ ਹੋਏ ਨਾ ਕੈਸੇ।
ਕਵੀ ਜੀ ਲਿਖਦੇ ਨੇ ਕਿ ਜੇਕਰ ਅੰਨਿਆਂ ਦੇ ਨਾਲ ਇੱਕ ਹੋਰ ਅੰਨਾ ਮਿਲ ਜਾਵੇ ਤਾਂ ਵੀ ਗਿਆਨ ਦਾ ਜਿਹੜਾ ਰੂਪ ਹੈ ਨਾ ਉਹਨੂੰ ਪਾ ਨਹੀਂ ਸਕਦੇ।
ਤਥਾ ਸ਼ਰਾ ਸਭ ਅੰਧ ਕਰੇ ਮਗ ਖੁਦਾਏ ਕਿਉਂ ਦ੍ਰਿਸ਼ਟੀ ਪਰੇ।
ਕਵੀ ਜੀ ਲਿਖਦੇ ਨੇ ਕਿ ਸਾਰੇ ਅੰਨੇ ਸਨ, ਗਿਆਨ ਦੀਆਂ ਅੱਖਾਂ ਨਹੀਂ ਸਨ, ਇਸ ਕਰਕੇ ਅੰਧੇਰੇ ਦੇ ਵਿੱਚ ਹੀ ਫਸੇ ਰਹੇ। ਜਿਹੜਾ ਮਗ ਸੀ ਖੁਦਾ ਦਾ, ਜਿਹੜਾ ਰਸਤਾ ਸੀ ਖੁਦਾ ਦਾ, ਉਹ ਦ੍ਰਿਸ਼ਟੀ ਹੀ ਨਹੀਂ ਪਿਆ, ਉਹ ਇਹਨਾਂ ਨੂੰ ਦਿਸਿਆ ਹੀ ਨਹੀਂ ਅੰਨਿਆਂ ਨੂੰ।
ਹਿਰਦੇ ਨੁਰੰਗੇ ਕੀਨ ਵਿਚਾਰ ਬੇਸ਼ਾ ਬ੍ਰਿੰਦ ਬਾਜ਼ਾਰ ਮਜ਼ਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਦਿਨ ਨਰੰਗੇ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤਾ,
ਬੇਸ਼ਾ ਬ੍ਰਿੰਦ ਬਾਜ਼ਾਰ ਮਜ਼ਾਰ, ਕਿ ਜਿਹੜੀਆਂ ਵੇਸਵਾ ਨੇ ਉਹ ਬਹੁਤ ਸਾਰੀਆਂ ਬਾਜ਼ਾਰ ਦੇ ਵਿੱਚ ਨੇ।
ਸਭ ਹਰਾਮ ਕਰ ਬੈਸ ਬਿਤਾਵੇ ਸ਼ਰਾਬ ਬੀਚੇ ਨਹੀਂ ਦ੍ਰਿਸ਼ ਟਾਵੇ। ਸੋਚਿਆ ਔਰੰਗਜ਼ੇਬ ਨੇ ਕਿ ਇਹ ਹਰਾਮ ਦਾ ਖਾਂਦੀਆਂ ਨੇ, ਕਹਿਣ ਤੋਂ ਪਾਵੇ ਕਿ ਜਿਹੜਾ ਕਰਮ ਨਾ ਕਰਨ ਯੋਗ ਹੈ ਉਸ ਨੂੰ ਕਰਕੇ ਆਪਣੀ ਉਮਰ ਨੂੰ ਬਿਤਾਉਂਦੀਆਂ ਨੇ।
ਸ਼ਰਾਬ ਬੀਚੇ ਨਹੀਂ ਦ੍ਰਿਸ਼ਟਾਵੇ, ਮੈਨੂੰ ਲੱਗਦਾ ਹੈ ਕਿ ਇਹ ਸ਼ਰਾਬ ਦੇ ਵਿੱਚ ਨਹੀਂ ਹਨ।
ਸਗਰੀ ਕਰ ਕੇ ਹੁਕਮ ਹਕਾਰੀ ਆਈ ਬ੍ਰਿਧ ਤਰਨ ਅਰ ਬਾਰੀ। ਹੁਕਮ ਕਰਕੇ ਔਰੰਗਜ਼ੇਬ ਨੇ ਸ਼ਹਿਰ ਦੀਆਂ ਜਿੰਨੀਆਂ ਵੀ ਵੇਸਵਾਵਾਂ ਸਨ ਉਹਨਾਂ ਸਾਰੀਆਂ ਨੂੰ ਬੁਲਾ ਲਿਆ, ਜਿਨ੍ਹਾਂ ਦੇ ਵਿੱਚ ਬੁੱਢੀਆਂ ਸਨ, ਜਵਾਨ ਸਨ ਅਤੇ ਬਾਲੜੀਆਂ ਵੀ ਸਨ ਛੋਟੀ ਉਮਰ ਦੀਆਂ।
ਕਹੇ ਉਹ ਘਰ ਆਪਣੀ ਦਿਓ ਤਿਆਗ ਇੱਕ ਇੱਕ ਖਸਮ ਸੰਗ ਲਿਓ ਲਾਗ।
ਸਾਰੀਆਂ ਵੇਸਵਾਵਾਂ ਨੂੰ ਸੱਦ ਕੇ ਔਰੰਗਜ਼ੇਬ ਨੇ ਹੁਕਮ ਕੀਤਾ ਕਿ ਜਿਹੜਾ ਤੁਸੀਂ ਇਸ ਤਰ੍ਹਾਂ ਦਾ ਕੰਮ ਕਰਦੀਆਂ ਹੋ ਇਸ ਨੂੰ ਛੱਡ ਦਿਓ, ਇੱਕੋ ਇੱਕ ਆਪਣਾ ਖਸਮ ਰੱਖੋ ਅਤੇ ਉਹਦੇ ਨਾਲ ਹੀ ਰਹੋ।
ਨਾ ਹੀ ਤਾਂ ਦੋਜਕ ਮੈਂ ਦੁੱਖ ਪਾਵੋ ਬਹੁ ਸੋ ਮਿਲੋ ਹਰਾਮ ਕਮਾਵੋ।
ਕਹਿੰਦਾ ਕਿ ਜੇਕਰ ਮੇਰੀ ਗੱਲ ਨੂੰ ਨਹੀਂ ਮੰਨੋਗੀਆਂ ਤੇ ਦੋਜਕਾਂ ਦੀ ਅੱਗ ਦੇ ਵਿੱਚ ਤੁਹਾਨੂੰ ਸੁੱਟਿਆ ਜਾਵੇਗਾ, ਉੱਥੇ ਦੁੱਖਾਂ ਦਾ ਭੋਗ ਭੋਗੋਗੀਆਂ।
ਬਹੁ ਸੋ ਮਿਲੋ ਹਰਾਮ ਕਮਾਵੋ, ਬਹੁਤਿਆਂ ਦੇ ਨਾਲ ਮਿਲਦੀਆਂ ਹਾਂ ਔਰ ਇਹ ਹਰਾਮ ਦੀ ਕਮਾਈ ਖਾਂਦੀਆਂ ਹਾਂ।
ਸੁਣ ਕਰ ਬੇਸ਼ਾ ਬਹੁਤ ਪੁਕਾਰੀ ਇਹੀ ਕਦੀਮੀ ਕਾਰ ਹਮਾਰੀ।
ਹੁਕਮ ਨੂੰ ਸੁਣ ਕੇ ਸਾਰੀਆਂ ਵੇਸਵਾਵਾਂ ਨੇ ਇਹ ਪੁਕਾਰ ਕੀਤੀ ਹੈ ਕਿ ਮੁੱਢ ਤੋਂ ਲੈ ਕੇ ਕਦੀਮੀ ਤੌਰ ਦੇ ਉੱਤੇ ਸਾਡਾ ਇਹ ਕੰਮ ਹੈ, ਸਾਡਾ ਤੇ ਧੰਦਾ ਹੀ ਇਹੀ।
ਬਰਖ ਹਜ਼ਾਰੋਂ ਬੀਤ ਗਏ ਹੈ ਵੱਡੇ ਵੱਡੇ ਪ੍ਰਤਸ਼ਾਹ ਪਏ ਹੈ।
ਕਹਿੰਦੀਆਂ ਨੇ ਕਿ ਹਜ਼ਾਰਾਂ ਵਰੇ ਬਤੀਤ ਹੋ ਗਏ ਨੇ, ਵੱਡੇ ਵੱਡੇ ਜਿਹੜੇ ਬਾਦਸ਼ਾਹ ਨੇ ਉਹ ਹੋ ਚੁੱਕੇ ਨੇ, ਕਦੇ ਕਿਸੇ ਬਾਦਸ਼ਾਹ ਨੇ ਸਾਨੂੰ ਇਸ ਤਰ੍ਹਾਂ ਨਹੀਂ ਵਰਜਿਆ।
ਕਿਨੂੰ ਹੁਣ ਹਮ ਕੋ ਰੋਕਣ ਕੀਨ ਕਰਤ ਰਹੀ ਨਿਜ ਕਾਰ ਤਨੀਨ।
ਕਿਸੇ ਵੀ ਬਾਦਸ਼ਾਹ ਨੇ ਅਜੇ ਤੱਕ ਸਾਨੂੰ ਨਹੀਂ ਰੋਕਿਆ, ਅਸੀਂ ਹਮੇਸ਼ਾ ਇਹੀ ਧੰਦਾ ਸ਼ੁਰੂ ਤੋਂ ਲੈ ਕੇ ਪੀੜ੍ਹੀਆਂ ਤੋਂ ਅੱਗੇ ਪੀੜ੍ਹੀਆਂ ਕਰਦੀਆਂ ਆ ਰਹੀਆਂ।
ਹਮ ਕੈਸੇ ਅਬ ਤਿਆਗਣ ਕਰੈ ਜਬਰੀ ਕਰੋ ਬੈਠ ਦਰ ਮਰੈ।
ਉਹ ਸਾਰੀਆਂ ਵੇਸਵਾਵਾਂ ਔਰੰਗਜ਼ੇਬ ਨੂੰ ਕਹਿੰਦੀਆਂ ਨੇ ਕਿ ਅਸੀਂ ਆਪਣੀ ਕਿਰਤ ਨੂੰ ਆਪਣੇ ਧੰਦੇ ਨੂੰ ਕਦੇ ਛੱਡ ਨਹੀਂ ਸਕਦੀਆਂ, ਜੇਕਰ ਜ਼ਬਰਦਸਤੀ ਕਰੇਗਾ ਤੇ ਤੇਰੇ ਦਰ ਤੇ ਬੈਠ ਕੇ ਮਰ ਜਾਵਾਂਗੇ।
ਨੌ ਰੰਗ ਸੁਣ ਖੁਣ ਸਿਓ ਨਹੀਂ ਪਾਈ ਨੌਕਾ ਪਰ ਗਨ ਬੋਲ ਚੜਾਈ।
ਉਹਨਾਂ ਦੇ ਨਾ ਫਰਮਾਨੀ ਵਾਲੇ ਇਰਾਦੇ ਨੂੰ ਦੇਖ ਕੇ ਔਰੰਗਜ਼ੇਬ ਬਹੁਤ ਜ਼ਿਆਦਾ ਖੁਣਸਿਆ, ਬੜਾ ਗੁੱਸੇ ਦੇ ਵਿੱਚ ਆਇਆ, ਕਿਉਂਕਿ ਉਹਨਾਂ ਦੀ ਆਖੀ ਹੋਈ ਗੱਲ ਇਸ ਨੂੰ ਰਤਾ ਵੀ ਚੰਗੀ ਨਾ ਲੱਗੀ।
ਨੌਕਾ ਪਰ ਗਨ ਬੋਲ ਚੜਾਈ।
ਹੁਕਮ ਕਰਕੇ ਸਾਰੀਆਂ ਜਿਹੜੀਆਂ ਵੇਸਵਾਵਾਂ ਆਈਆਂ ਸਨ ਉਹਨਾਂ ਨੂੰ ਇੱਕ ਬੇੜੀ ਦੇ ਵਿੱਚ ਚੜਾ ਲਿਆ।
ਜਮਨਾ ਕੇ ਪ੍ਰਵਾਹ ਮੈਂ ਜਾਏ ਗਹਿ ਗਹਿ ਸਗਰੀ ਦਈ ਡੁਬਾਏ।
ਜਮਨਾ ਦੇ ਵਿੱਚ ਬੇੜੀ ਨੂੰ ਪ੍ਰਵਾਹ ਕੇ ਵਿਚਕਾਰ ਜਾ ਕੇ ਜਮਨਾ ਦੇ ਸਾਰਿਆਂ ਨੂੰ ਫੜ ਫੜ ਕੇ ਡੋਬ ਦਿੱਤਾ ਨਦੀ ਦੇ ਵਿੱਚ।
हाहाकार पुरी मैं होवा एह दुरमत कुल को जस खोवा।
जदों इस तरीके दे नाल वेसवावां नूं डोब के मारिया गया सारी पुरी दे विच हाहाकार मच गई। सारे कहिंदे ने इह दुरमत कुल को जस खोवा, ये बहुत खोटी बुद्ध वाला है जिन्हें अपने कुल दे जस नूं गवा दिता है।
करमात कुछ सो एक पीर तिसके टिग गई बेशन पीर।
काफी सारियां वेसवावां नूं इस तरह औरंगजेब ने मार दिता, जिहड़ियां बाकी रहिंदियां सन कवि जी लिखदे ने कि उह फिर एक पीर करामाती दे कोल पहुंचियां ने।
ब्रिथा अपनी सकल सुनाई ए नौरंग बादी दुखदाई।
उन्हां वेसवावां ने उस पीर दे अगे जा के बेनती कीती है कि ये जिहड़ा औरंगजेब है बड़ा बादी है, सानू दुख दे रहा है, साडे नाल दियां नूं बहुतियां नूं मार दिता है ते सानू भी मारना चाहुंदा है।
इस ते रक्षा करो हमारी ना है तनास है सब एक बारी।
कहिंदियां ने कि इस औरंगजेब तों साडी रक्षा करो, जेकर इस तरह ना होया ते असीं सारियां दियां सारियां तुहाडे कोल ही मर जावांगियां, ये तुहाडे जुम्मे पाप लगेगा।
कवि जी लिखते ने सुनत पीर के करुणा आई गावन मैं दिया ख्याल बनाई।
सुन के पीर नूं उन्हां दे उत्ते दया आई ते पीर ने फिर एक ख्याल बना के दसिया जिन्हों के गाया जावे।
गावो जाए दुर्ग पिछवारे सुन नौ रंग तुम को नहीं मारे।
कुछ तुकां शब्द दियां लिख के दे दितियां ते कहिंदा है कि जाके दुर्ग दे पाव के किले दे पिछवाड़े इन्हां तुकां नूं गायो, जदों औरंगजेब सुनेगा ते फिर तुहानूं नहीं मारेगा।
आग्या पाए सीख कर आई मिल बेशिया होय कै समदाई।
आग्या नूं पा के उह कलमां जां उह जिहड़ियां तुकां सन उह सिख के आईआं सारियां दियां सारियां वेसवावां।
जह की तुन सुन नौ रंग कान तहां जाए उचे कर गान।
उन्हां ने किले दे पिछे जा के गाया, उस दी धुनी नूं औरंगजेब ने सुनिया, तहां जाए उचे कर गान, क्योंकि उच्ची सारी जा के उन्हां ने गाया सी।
पीर बनावट मन में जान हुक्म शाह ने कीन बखान।
बनावट जिहड़ी सारी सी उह पीर दी बनाई हुई सी, पीर दी इस तरह दी हदायत कीती हुई सी। जदों इस तरह पता लगा औरंगजेब नूं ते फिर औरंगजेब ने इस तरह हुक्म कीता।
जे तिस की मर्जी है ऐसे हम नहीं कर कहो कृत तैसे।
वेसवावां नूं औरंगजेब ने पुछया ये तरीका तुहानूं किने दस्सिया। उन्हां ने फिर आख्या कि फलाने पीर ने सानू इस तरह हुक्म कीता सी। अगों कहिंदा है जे तिस की मर्जी सो ऐसे, कहिंदा है कि जेकर उस पीर दी ऐसी मर्जी है हम नहीं करें कहो कृत कैसे। कहिंदा है कि मैं फिर तुहानूं कुछ नहीं कहिंदा, जिवें तुहाडा जी करदा है उवें ही करो।
पीर हुक्म को कब ना हटावो जिस आगे मैं सीस निवावो।
कहिंदा है कि उस पीर दे अगे ते मैं भी अपना सिर चुकाउंदा हाँ, इस करके पीर दे हुक्म नूं मैं टाल नहीं सकदा, हटा नहीं सकदा।
इम सुन के बेशाहर खाए बच कर रही बसी गृह आए।
ग्रंथाकार भाई संतोख सिंह जी लिखते ने कि इस तरीके दे नाल सारियां वेसवावां नूं छड्या गया, वह बच के अपनी जान नूं बचा के अपने घर परती।
जथा सर्प घेरे मैं होए डसबे ते बच है बिद कोए।
ग्रंथाकार भाई संतोख सिंह जी एक प्रमाण देंदे ने कि ये ते उस तरह दी गल बन गई कि जिवें सप दे घेरे दे विच कोई शिकार आया होवे ते फिर भी वह डंगे जान तो बगैर ही बच के चला गया होवे।
भाव के जहरीले सप दे वर्गा सी औरंगजेब, जिन्हें अपनी कुंडली दे विच इन्हां नूं मारन दा तरीका अपनाया सी, पर फिर भी इस जहरीले सप दे चुंगल दे विचों इह छुट गई। तुरकण मैं एक होत फकीर सूफी के पहरे सुब चीर।
कवि जी लिखते ने कि तुरकां दे विच एक होर फकीर हुंदे ने वक्री किस्म दे जिन्हां नूं सूफी आख्या जांदा है। ਇਹ ਸੂਫੀ ਫਕੀਰਾਂ ਦਾ ਇੱਕ ਵੱਖਰਾ ਮੁਸਲਮਾਨਾਂ ਦੇ ਵਿੱਚੋਂ ਫਿਰਕਾ ਹੈ। ਢੋਲਕ ਬਜਤ ਚੜ੍ਹੈ ਜਿਨ ਹਾਲ, ਸਿਰ ਭਰਮਾਏ ਬਿਸੁੱਧ ਬਿਹਾਲ। ਇਹ ਜਿਹੜੇ ਸੂਫੀ ਨੇ ਇਹ ਢੋਲਕੀ ਵਜਾਉਂਦੇ ਨੇ ਅਤੇ ਜਿਨ੍ਹਾਂ ਨੂੰ ਹਾਲ ਚੜ੍ਹ ਜਾਂਦਾ ਹੈ, ਭਾਵ ਕਿ ਮਸਤੀ ਆ ਜਾਂਦੀ ਹੈ, ਉਸ ਮਸਤੀ ਦੇ ਵਿੱਚ ਮਸਤਾਨੇ ਹੋ ਜਾਂਦੇ ਨੇ। ਸਿਰ ਭਰਮਾਏ ਬਿਸੁੱਧ ਬਿਹਾਲ, ਜਿਹਦੇ ਵਿੱਚ ਮਸਤੀ ਦੇ ਵਿੱਚ ਇਹ ਸਿਰਾਂ ਨੂੰ ਫੇਰਦੇ ਨੇ, ਹਾਲ ਕਰਦੇ ਨੇ ਅਤੇ ਬੇਸੁੱਧ ਹੋ ਜਾਂਦੇ ਨੇ, ਬੇਹਾਲੇ ਹੋ ਜਾਂਦੇ। ਸੋ ਦਿੱਲੀ ਪੁਰ ਮੈਂ ਸਮੁਦਾਏ, ਤਿੰਨ ਕੋ ਨਾਰੰਗ ਲੀਨ ਬੁਲਾਏ। ਕਵੀ ਜੀ ਲਿਖਦੇ ਨੇ ਕਿ ਸੂਫੀ ਜਿਹੜੇ ਫਕੀਰ ਨੇ ਬਹੁਤ ਸਾਰੇ ਰਹਿੰਦੇ ਸਨ ਦਿੱਲੀ ਦੇ ਵਿੱਚ, ਸਾਰਿਆਂ ਨੂੰ ਹੁਕਮ ਕਰਕੇ ਔਰੰਗਜ਼ੇਬ ਨੇ ਆਪਣੇ ਕੋਲ ਬੁਲਾ ਲਿਆ। ਸਭ ਇਕੱਠੇ ਕੀਏ ਭਏ ਕਨੇਰੇ, ਬੂਝਣ ਲੱਗਿਓ ਤੈਨੂੰ ਕਰ ਨੇਰੇ। ਸਾਰਿਆਂ ਨੂੰ ਇਕੱਠਾ ਕੀਤਾ ਜਿਹੜੇ ਕਿ ਬਹੁਤ ਗਿਣਤੀ ਦੇ ਵਿੱਚ ਸਨ, ਉਹਨਾਂ ਨੂੰ ਫਿਰ ਔਰੰਗਜ਼ੇਬ ਨੇ ਇਸ ਤਰ੍ਹਾਂ ਪੁੱਛਿਆ ਲਾਗੇ ਹੋ ਕੇ, ਕਹਿੰਦਾ ਤੁਮ ਕੈਸੇ ਬੇਸੁੱਧ ਹੋਏ ਜਾਵੋ, ਆਪਣ ਪਰ ਕਾ ਨਹੀਂ ਲਿਖਾਵੋ। ਕਹਿੰਦਾ ਕਿ ਤੁਸੀਂ ਕਿਉਂ ਬੇਸੁੱਧ ਹੋ ਜਾਂਦੇ ਹੋ, ਬੇਖਬਰ ਹੋ ਜਾਂਦੇ ਹੋ ਕਿ ਆਪਣੇ ਪਰਾਏ ਦੀ ਤੁਹਾਨੂੰ ਕੋਈ ਲਖਤਾ ਹੀ ਨਹੀਂ ਰਹਿੰਦੀ। ਹਿਰਦੈ ਤੁਮਾਰੇ ਮੈਂ ਕਿਆ ਹੋਏ, ਬੇਇਖਤਿਆਰੀ ਕਾਰਨ ਕੋਏ। ਤੁਹਾਡੇ ਹਿਰਦੇ ਦੇ ਵਿੱਚ ਕੋਈ ਸੋਝੀ ਉਸ ਵੇਲੇ ਨਹੀਂ ਹੁੰਦੀ ਜਦੋਂ ਤੁਸੀਂ ਮਸਤ ਹੁੰਦੇ ਹੋ, ਬੇਇਖਤਿਆਰੀ ਕਾਰਨ ਕੋਏ, ਬੇਇਖਤਿਆਰ ਹੋ ਜਾਂਦੇ ਹੋ, ਭਾਵ ਕਿ ਦੇਹ ਦੇ ਉੱਤੇ ਤੁਹਾਡਾ ਕੋਈ ਇਖਤਿਆਰ ਨਹੀਂ ਹੁੰਦਾ, ਇਹਦਾ ਕੀ ਕਾਰਨ ਹੈ। ਇਹ ਤੋ ਸ਼ਰਾ ਵਿਖੇ ਨਹੀਂ ਬਾਤ, ਲਖੀਅਤ ਜਾਂਤੇ ਦੰਬ ਕਮਾਤ। ਔਰੰਗਜ਼ੇਬ ਸਾਰਿਆਂ ਸੂਫੀਆਂ ਨੂੰ ਕਹਿੰਦਾ ਇਹ ਸ਼ਰ੍ਹਾਂ ਕੇ ਵਿਖੇ ਨਹੀਂ ਬਾਤ, ਸ਼ਰ੍ਹਾਂ ਦੇ ਵਿੱਚ ਇਹ ਗੱਲ ਕਿਤੇ ਨਹੀਂ ਆਉਂਦੀ, ਇਸ ਕਰਕੇ ਮੈਨੂੰ ਲੱਗਦਾ ਕਿ ਤੁਸੀਂ ਸਾਰੇ ਦੇ ਸਾਰੇ ਪਖੰਡ ਕਰਦੇ। ਸੁਣ ਤਾਂ ਫਕੀਰਨ ਉੱਤਰ ਦੀਏ, ਏਵ ਸਿਰਨ ਦਰਵੇਸ਼ਨ ਕੀਏ। ਔਰੰਗਜ਼ੇਬ ਦੀ ਗੱਲ ਨੂੰ ਸੁਣ ਕੇ ਫਕੀਰਾਂ ਨੇ ਅੱਗੋਂ ਉੱਤਰ ਦਿੱਤਾ ਏਵ ਸਿਰਨ ਦਰਵੇਸ਼ਨ ਕੀਏ, ਭਾਵ ਕਿ ਇਸ ਤਰ੍ਹਾਂ ਦਾ ਹੱਠ ਜਿਹੜਾ ਹੈ ਨਾ ਉਹ ਦਰਵੇਸ਼ ਕਰਦੇ ਨੇ। ਤੁਮ ਕਿਆ ਕਹਿਤ ਕਰੇ ਕਿਵ ਕੋਈ, ਜਥਾ ਫਕੀਰਨ ਮਰਜ਼ੀ ਹੋਈ। ਕਹਿੰਦੇ ਨੇ ਤੁਹਾਨੂੰ ਇਸ ਗੱਲ ਦੇ ਨਾਲ ਕੀ ਲੱਗੇ, ਭਾਵੇਂ ਕੋਈ ਕਿਵੇਂ ਕਰੇ, ਜਥਾ ਫਕੀਰਨ ਮਰਜ਼ੀ ਹੋਈ। ਫਕੀਰ ਉਹ ਕੰਮ ਕਰਦੇ ਨੇ ਜਿਸ ਤਰ੍ਹਾਂ ਉਹਨਾਂ ਦੀ ਮਰਜ਼ੀ ਹੁੰਦੀ। ਮਗ ਖੁਦਾ ਏ ਕੇ ਜੇ ਨਰ ਚਾਲੇ, ਮਨ ਬੰਦ ਜਾਏ ਪ੍ਰੇਮ ਪ੍ਰਭ ਨਾਲੇ। ਉਸ ਨੂੰ ਜਵਾਬ ਦਿੰਦੇ ਨੇ ਕਿ ਜਿਹੜੇ ਖੁਦਾ ਦੇ ਰਸਤੇ ਤੇ ਚੱਲਣਾ ਸ਼ੁਰੂ ਕਰ ਦਿੰਦੇ ਨੇ, ਮਨ ਬੰਦ ਜਾਏ ਪ੍ਰੇਮ ਪ੍ਰਭ ਨਾਲੇ, ਖੁਦਾ ਦੇ ਨਾਲ ਉਹਨਾਂ ਦਾ ਮਨ ਪ੍ਰੇਮ ਦੇ ਨਾਲ ਬੱਝ ਜਾਂਦਾ। ਨਿਸ ਦਿਨ ਸੁਰਤ ਟਿਕੀ ਜਿਨ ਰਹੇ, ਇੱਕ ਦਰ ਕੇ ਆਸ਼ਕ ਨਿਤ ਹੈ। ਕਹਿੰਦੇ ਨੇ ਅਸੀਂ ਸਾਰੇ ਦੇ ਸਾਰੇ ਜਿੰਨੇ ਵੀ ਸੂਫੀ ਹਾਂ, ਇਹ ਸਾਰੇ ਦੇ ਸਾਰੇ ਖੁਦਾ ਦੇ ਆਸ਼ਕ ਹਾਂ, ਨਿਤਾ ਪ੍ਰਤੀ ਉਹਦੇ ਆਸ਼ਕ ਹਾਂ, ਦਿਨ ਪ੍ਰਤੀ ਜਿਹੜੀ ਸੁਰਤੀ ਹੈ ਨਾ ਉਹਦੇ ਵਿੱਚ ਹੀ ਟਿਕਾ ਕੇ ਰੱਖਦੇ ਹਾਂ। ਢੋਲ ਕੇ ਆਦਿ ਵਜਾਵਣ ਕਰਕੇ, ਗੁਣ ਖੁਦਾਏ ਗਾਵਣ ਸੰਗ ਸੁਰ ਕੇ। ਕਹਿੰਦੇ ਨੇ ਕਿ ਢੋਲਕੀ ਆਦਿਕ ਵਜਾ ਕੇ ਫਿਰ ਖੁਦਾ ਦੇ ਗੁਣਾਂ ਦਾ ਗਾਣ ਕਰਦੇ ਹਾਂ ਮਿਲਾ ਕੇ ਸੁਰਾਂ ਨੂੰ। ਤਬ ਤਿੰਨ ਹਿਰਦੈ ਚੋਟ ਸੀ ਲਾਗੇ, ਬੇਇਖਤਿਆਰ ਹੋਏ ਅਨੁਰਾਗੇ। ਫਿਰ ਐਸੇ ਵੇਲੇ ਕਹਿੰਦੇ ਨੇ ਕਿ ਸਾਡੇ ਹਿਰਦੇ ਦੇ ਵਿੱਚ ਐਸੀ ਚੋਟ ਲੱਗਦੀ ਹੈ, ਐਸੀ ਠੋਕਰ ਲੱਗਦੀ ਹੈ, ਪ੍ਰੇਮ ਦੇ ਵਿੱਚ ਰੰਗੇ ਜਾਂਦੇ ਹਾਂ ਅਤੇ ਬੇਇਖਤਿਆਰ ਹੋ ਜਾਂਦੇ ਹਾਂ, ਭਾਵ ਕਿ ਸਰੀਰ ਦੇ ਉੱਤੇ ਇਖਤਿਆਰ ਨਹੀਂ ਰਹਿੰਦਾ। ਸੰਗ ਖੁਦਾਏ ਮਿਲਾਵਣ ਮਨ ਕੋ, ਬ੍ਰਿਤੀ ਸਮੇਤ ਵਿਸਾਰਿਆ ਤਨ ਕੋ। ਖੁਦਾ ਦੇ ਨਾਲ ਆਪਣੇ ਮਨ ਨੂੰ ਮਿਲਾ ਦਿੰਦੇ ਹਾਂ ਅਤੇ ਬ੍ਰਿਤੀ ਜਿਹੜੀ ਬਾਹਲੀ ਹੈ ਨਾ ਉਸ ਨੂੰ ਸਰੀਰ ਦੇ ਨੂੰ ਵਿਸਾਰ ਦਿੰਦੇ ਹਾਂ। ਜਥਾ ਝੋਟ ਕੋ ਮੁਰਛਾ ਪਾਏ, ਐਸੋ ਖਿਆਲ ਤੈਨੂੰ ਬਣ ਜਾਏ। ਜਿਸ ਤਰ੍ਹਾਂ ਕਿਸੇ ਨੂੰ ਚੋਟ ਲਾ ਕੇ ਮੂਰਛਿਤ ਕਰ ਦਿੱਤਾ ਜਾਂਦਾ, ਬੇਹੋਸ਼ ਕਰ ਦਿੱਤਾ ਜਾਂਦਾ, ਐਸੀ ਹਾਲਤ ਉਸ ਵੇਲੇ ਬਣ ਜਾਂਦੀ ਹੈ, ਹੋਰ ਕਿਸੇ ਕਿਸਮ ਦਾ ਕੋਈ ਖਿਆਲ ਨਹੀਂ ਹੁੰਦਾ। ਤਿੰਨ ਤੇ ਸੁਣ ਨੌ ਰੰਗ ਨੇ ਬਰਨੀ, ਜੇਕਰ ਤੁਮਰੇ ਸੱਚ ਕਰਨੀ। ਉਸ ਵੇਲੇ ਇਹਨਾਂ ਸਾਰੀਆਂ ਗੱਲਾਂ ਨੂੰ ਸੁਣ ਕੇ ਔਰੰਗਜ਼ੇਬ ਕਹਿੰਦਾ ਕਿ ਮੈਂ ਇਸ ਗੱਲ ਨੂੰ ਰਤਾ ਵੀ ਨਹੀਂ ਮੰਨਦਾ ਕਿ ਬੇਸੁੱਧ ਹੋ ਜਾਣਾ ਇਹ ਸ਼ਰ੍ਹਾਂ ਦੇ ਵਿੱਚ ਨਹੀਂ ਹੈ। ਜੇਕਰ ਤੁਮਰੇ ਇਹ ਸੱਚ ਕਰਨੇ। ਪਰ ਕਹਿੰਦਾ ਕਿ ਜੇਕਰ ਤੁਸੀਂ ਇਹ ਗੱਲ ਸੱਚ ਕਹਿੰਦੇ ਹੋ, ਭੋਰ ਹੋਤ ਮੈਂ ਪਰਖਣ ਕਰਹੁ, ਕੂਰੇ ਨਹੀਂ ਬਪੁਰ ਔਰ ਤਰਹੁ। ਕਹਿੰਦਾ ਕਿ ਮੈਂ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦਾ ਕਿ ਤੁਸੀਂ ਜਾਣ ਬੁੱਝ ਕੇ ਕੁਝ ਨਹੀਂ ਕਰਦੇ, ਮਸਤੀ ਦੇ ਵਿੱਚ ਜਾਣ ਬੁੱਝ ਕੇ ਆਉਂਦੇ ਹੋ। ਕਹਿੰਦਾ ਕਿ ਜੇਕਰ ਤੁਸੀਂ ਗੱਲ ਸੱਚੀ ਕਹਿੰਦੇ ਹੋ ਤੇ ਫਿਰ ਮੈਂ ਤੁਹਾਡੀ ਪਰਖ ਕਰਾਂਗਾ, ਜਦੋਂ ਪਰਖ ਕਰਾਂਗਾ ਤੇ ਫਿਰ ਮੈਂ ਫੈਸਲਾ ਕਰਾਂਗਾ ਕਿ ਵਾਕਿਆ ਹੀ ਤੁਸੀਂ ਇਹ ਠੀਕ ਕਰਮ ਕਰਦੇ ਹੋ। ਨਾਮਧਾਰੀ ਇਤਿਹਾਸ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਕਤ ਬਹੁਤ ਸਾਰੇ ਇਸੇ ਤਰ੍ਹਾਂ ਦੇ ਨਾਮਧਾਰੀਆਂ ਦੇ ਵਾਸਤੇ ਫਤਵੇ ਸਨ ਦੂਜਿਆਂ ਵਿਰੋਧੀਆਂ ਦੇ ਵੱਲੋਂ ਕਿ ਇਹ ਐਸੇ ਮਸਤ ਹੋ ਜਾਂਦੇ ਨੇ, ਪੱਗ ਵੀ ਲਾ ਦਿੰਦੇ ਨੇ, ਇਹ ਬਹੁਤ ਵੱਡਾ ਦੋਸ਼ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਫਤਵੇ ਨਾਮਧਾਰੀਆਂ ਦੇ ਉੱਤੇ ਵੀ ਲਾਏ ਗਏ ਸਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ਾਂ ਦੇ ਵਿੱਚ ਬਹੁਤਾ ਸਾਰਾ ਇਸ ਗੱਲ ਦਾ ਜ਼ਿਕਰ ਆਉਂਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਉਹ ਕਹਿੰਦਾ ਤੁਸੀਂ ਪਖੰਡ ਕਰਦੇ ਹੋ, ਇਸ ਤਰ੍ਹਾਂ ਕਦੇ ਮਸਤੀ ਆ ਨਹੀਂ ਸਕਦੀ ਇੰਨੀ ਜ਼ਿਆਦਾ ਜਿਵੇਂ ਦੇ ਤੁਸੀਂ ਕਰਮ ਕਰਦੇ ਹੋ। ਕਹਿੰਦਾ ਕਿ ਜੇਕਰ ਸੱਚ ਬੋਲਦੇ ਹੋ ਤੇ ਪਹਿਲਾਂ ਮੈਂ ਤੁਹਾਡੀ ਪਰਖ ਕਰਾਂਗਾ, ਫਿਰ ਫੈਸਲਾ ਦੇਵਾਂਗਾ ਕਿ ਵਾਕਿਆ ਹੀ ਤੁਸੀਂ ਠੀਕ ਕਰਦੇ ਹੋ ਜਾਂ ਕਿ ਸ਼ਰ੍ਹਾਂ ਦੇ ਵਿਰੁੱਧ ਗੁਨਾਹ ਕਰਦੇ। ਅਬ ਤੁਮ ਜਾਓ ਹੋ ਇਹ ਸਮਝ ਆਏ, ਇਹ ਬਿਧ ਮੋਹੇ ਦਿਓ ਦਿਖਰਾਏ। ਕਹਿੰਦਾ ਕਿ ਹੁਣ ਤੁਸੀਂ ਚਲੇ ਜਾਓ ਆਪੋ ਆਪਣੇ ਟਿਕਾਣਿਆਂ ਦੇ ਉੱਤੇ। ਕਹਿੰਦਾ ਕਿ ਸਵੇਰ ਹੋਣ ਦੇ ਨਾਲ ਮੈਂ ਤੁਹਾਡੀ ਪ੍ਰੀਖਿਆ ਲਵਾਂਗਾ। ਹੋਤ ਪ੍ਰਭਾਤ ਨਿਹਾਰਨ ਕਰੋ, ਨਿਜ ਹਜ਼ੂਰ ਪਤਿਆਓ ਨਿਹਾਰੋ। ਕਹਿੰਦਾ ਕਿ ਸਵੇਰ ਹੋਣ ਦੇ ਨਾਲ ਹੀ ਮੈਂ ਤੁਹਾਨੂੰ ਦੇਖਾਂਗਾ ਤੇ ਆਪਣੇ ਸਾਹਮਣੇ ਤੁਹਾਡੀ ਪ੍ਰੀਖਿਆ ਲਵਾਂਗਾ। ਪੁੰਨ ਤੁਮਕੋ ਨਹੀਂ ਕਿਤ ਤੇ ਤਰਾਸ, ਕਰ ਦਿਖਰਾਓ ਸੱਚ ਮੁਝ ਪਾਸ। ਕਹਿੰਦਾ ਕਿ ਜੇਕਰ ਕੱਲ ਤੁਸੀਂ ਮੇਰੇ ਸਾਹਮਣੇ ਇਸ ਤਰ੍ਹਾਂ ਦਾ ਕਰਕੇ ਦਿਖਾ ਦਿੱਤਾ, ਸੱਚੇ ਹੋ ਗਏ ਤੇ ਫਿਰ ਤੁਹਾਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਕਿਸੇ ਦਾ ਨਹੀਂ ਹੋਵੇਗਾ। ਸਭ ਫਕੀਰ ਚੱਲ ਬਾਹਰ ਆਏ, ਇਕੱਠੇ ਜਹ ਤਹ ਤੇ ਪੈ ਸਮੂਦਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਇਸ ਤਰ੍ਹਾਂ ਦਾ ਹੁਕਮ ਮਿਲਿਆ ਤੇ ਸਾਰੇ ਦੇ ਸਾਰੇ ਜਿੰਨੇ ਵੀ ਸੂਫੀ ਫਕੀਰ ਇਕੱਠੇ ਹੋਏ ਸਨ ਉਹ ਸਾਰੇ ਦੇ ਸਾਰੇ ਬਾਹਰ ਆਏ। ਹਿਰਦੈ ਵਿਚਾਰੈ ਕਰੈ ਬਖਾਣ, ਇਹ ਨੌਰੰਗ ਬਾਦੀ ਬਲਵਾਨ। ਹਰ ਇੱਕ ਨੇ ਹਿਰਦੇ ਦੇ ਵਿੱਚ ਇਹ ਵਿਚਾਰ ਕੀਤੀ ਹੈ, ਇੱਕ ਦੂਜੇ ਨੂੰ ਆਖਿਆ ਕਿ ਇਹ ਜਿਹੜਾ ਔਰੰਗਜ਼ੇਬ ਹੈ ਬਹੁਤ ਬਲ ਵਾਲਾ ਵੀ ਹੈ ਔਰ ਇਸ ਤੋਂ ਇਲਾਵਾ ਵੱਡਾ ਝਗੜਾਲੂ ਵੀ। ਬਿਨ ਪਰਖੇ ਨਹੀਂ ਤਿਆਗਣ ਕਾਹੂ, ਸ਼ਕਤ ਬਿਲੋਕ ਲਿਹੋ ਨਿਜ ਮਾਹੂ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਪ੍ਰੀਖਿਆ ਲੈਣ ਤੋਂ ਬਗੈਰ ਇਹ ਸਾਨੂੰ ਛੱਡੇਗਾ ਨਹੀਂ, ਇਸ ਕਰਕੇ ਆਪੋ ਆਪਣੇ ਮਨ ਦੇ ਵਿੱਚ ਵਿਚਾਰ ਕਰ ਲਓ ਕਿ ਤੁਹਾਡੇ ਵਿੱਚ ਕਿੰਨੀ ਕੁ ਸਮਰੱਥਾ ਹੈ, ਕਿੰਨੀ ਕੁ ਸ਼ਕਤੀ। ਚਿੰਤਾ ਬਸ ਸੁਪਤੇ ਨਿਸ ਨਾਹੀ, ਭਈ ਪ੍ਰਭਾਤ ਜਾਗਬੇ ਮਾਹੀ। ਕਵੀ ਜੀ ਲਿਖਦੇ ਨੇ ਕਿ ਚਿੰਤਾ ਦੇ ਵਸ ਹੋਏ ਹੋਏ ਸਾਰੇ ਦੇ ਸਾਰੇ ਰਾਤ ਨੂੰ ਸੌਣ ਦੇ ਵਾਸਤੇ ਲੰਮੇ ਤੇ ਜ਼ਰੂਰ ਪਏ ਪਰ ਕਿਸੇ ਨੂੰ ਨੀਂਦ ਨਹੀਂ ਆਈ, ਸਾਰੀ ਰਾਤ ਜਾਗਦਿਆਂ ਹੀ ਉਹਨਾਂ ਨੇ ਬਤੀਤ ਕਰ ਦਿੱਤੀ।
ਨੌ ਰੰਗ ਨੇ ਇੱਕ ਥਾਨ ਬਣਾਇਵ, ਉੱਚੇ ਤੇ ਫਿਸਲਣ ਗਤ ਪਾਇਵ।
ਕਵੀ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਨੌਰੰਗੇ ਨੇ ਇੱਕ ਐਸੀ ਜਗ੍ਹਾ ਬਣਾ ਦਿੱਤੀ ਹੈ ਜਿਹੜੀ ਕਿ ਬਹੁਤ ਉੱਚੀ ਜਗ੍ਹਾ ਦੇ ਉੱਤੇ ਹੈ ਔਰ ਉੱਥੋਂ ਫਿਸਲਣ ਦਾ ਇੱਕ ਰਸਤਾ ਬਣਾ ਦਿੱਤਾ ਗਿਆ ਹੈ ਤਿਲਕਣ ਵਾਲਾ, ਭਾਵ ਕਿ ਜਿੱਥੇ ਉੱਚੀ ਥਾਂ ਤਿਲਕ ਕੇ ਬੰਦਾ ਥੱਲੇ ਆ ਕੇ ਡਿੱਗ ਪਵੇ, ਐਸੀ ਜਗ੍ਹਾ ਤਿਆਰ ਕੀਤੀ।
ਤਰੇ ਤੰਦੂਰ ਲੋਹ ਕੋ ਤਰਿਓ, ਅਗਨ ਤਪਾਏ ਲਾਲ ਸੋ ਕਰਿਓ।
ਤੇ ਉਸਦੇ ਥੱਲੇ ਇੱਕ ਤੰਦੂਰ ਲੋਹੇ ਦਾ ਰੱਖ ਦਿੱਤਾ ਗਿਆ ਜਿਹਦੇ ਵਿੱਚ ਅੱਗ ਬਾਲ ਕੇ ਬਹੁਤ ਸਾਰਾ ਉਸਨੂੰ ਤਪਾਇਆ ਗਿਆ, ਲਾਲ ਸੁਰਖ ਕਰ ਦਿੱਤਾ।
ਜਿਸ ਕੋ ਦੇਖਤ ਉਪਜੈ ਤਰਾਸ, ਦਾਹਤ ਹੈ ਪਹੁੰਚੇ ਤੇ ਪਾਸ।
ਕਵੀ ਜੀ ਲਿਖਦੇ ਨੇ ਕਿ ਐਸੀ ਜੁਗਤੀ ਦੇ ਨਾਲ ਉਹ ਜਗ੍ਹਾ ਉਸਨੇ ਬਣਵਾਈ ਹੈ ਕਿ ਜਿਹਨੂੰ ਦੇਖਦਿਆਂ ਹੀ ਮਨ ਦੇ ਵਿੱਚ ਡਰ ਪੈਦਾ ਹੁੰਦਾ, ਲਾਗੇ ਜਾਇਆ ਨਹੀਂ ਜਾ ਸਕਦਾ, ਉਹ ਦੂਰੋਂ ਹੀ ਅੱਗ ਸਾੜਦੀ।
ਉਪਰ ਬੈਠਕ ਭਲੀ ਬਣਾਏ, ਗਾਇਕ ਦੀਏ ਤਾਂ ਬੈਠਾਏ।
ਉੱਪਰ ਸੋਹਣੀ ਬੈਠਣ ਵਾਲੀ ਜਗ੍ਹਾ ਬਣਾਈ ਹੈ ਜਿਸ ਜਗ੍ਹਾ ਦੇ ਉੱਤੇ ਉਹਨੇ ਗਾਉਣ ਵਜਾਉਣ ਵਾਲੇ ਬਿਠਾ ਦਿੱਤੇ।
ਤਬ ਸਭ ਸੂਫੀ ਕੇਰ ਫਕੀਰ, ਕਰੇ ਹਕਾਰਨ ਆਪਣੇ ਤੀਰ।
ਉਸੇ ਵੇਲੇ ਸਾਰਿਆਂ ਸੂਫੀ ਫਕੀਰਾਂ ਨੂੰ ਹੁਕਮ ਦੇ ਕੇ ਬਾਦਸ਼ਾਹ ਨੇ ਆਪਣੇ ਕੋਲ ਬੁਲਾ ਲਏ।
ਤੈ
ਮੈਂ ਬੈਠਾ ਏ ਢੋਲਕ ਬਜਵਾਈ, ਸੁਰ ਅਲਾਪ ਕੈ ਤਾਨ ਬਸਾਈ।
ਗਾਉਣ ਵਜਾਉਣ ਵਾਲਿਆਂ ਨੂੰ ਹੁਕਮ ਦਿੱਤਾ ਹੈ, ਉਹਨਾਂ ਨੇ ਗਾਉਣਾ ਵਜਾਉਣਾ ਸ਼ੁਰੂ ਕਰ ਦਿੱਤਾ ਹੈ, ਢੋਲਕੀ ਨੂੰ ਵਜਾਇਆ ਹੈ, ਸੁਰਾਂ ਅਲਾਪੀਆਂ ਨੇ ਤੇ ਤਾਨਾਂ ਵੀ ਕੱਸੀਆਂ।
ਪਿੱਖ ਫਕੀਰ ਕਰ ਤਰਾਸ ਕਨੇਰਾ, ਕਿਨੂੰ ਨਾ ਚੜਿਓ ਹਾਲ ਤਿਸ ਬੇਰਾ।
ਕਵੀ ਜੀ ਲਿਖਦੇ ਨੇ ਢੋਲਕੀ ਵੀ ਵੱਜੀ, ਗਾਉਣ ਵਜਾਉਣ ਦੇ ਸ਼ਬਦ ਵੀ ਆਏ, ਪਰ ਕਿਸੇ ਵੀ ਉਸ ਵੇਲੇ ਫਕੀਰ ਨੂੰ ਹਾਲ ਨਹੀਂ ਚੜਿਆ, ਭਾਵ ਕਿ ਕਿਸੇ ਦੇ ਵਿੱਚ ਵੀ ਕੋਈ ਮਸਤੀ ਉਸ ਵੇਲੇ ਨਾ ਆਈ। ਕਿਉਂਕਿ ਆਮ ਤੌਰ 'ਤੇ ਆਪਾਂ ਵੀ ਦੇਖਦੇ ਹਾਂ ਆਪਣੇ ਧਰਮ ਦੇ ਵਿੱਚ, ਆਪਣੇ ਸਮਾਜ ਦੇ ਵਿੱਚ ਵੀ ਇਹ ਕੁਝ ਹੁੰਦਾ ਹੈ। ਜਦੋਂ ਕੀਰਤਨ ਹੁੰਦਾ ਹੈ ਜਾਂ ਕੋਈ ਦੀਵਾਨ ਸਜਾਇਆ ਜਾਂਦਾ ਅਤੇ ਬਹੁਤ ਸਾਰੇ ਮਸਤਾਨੇ ਹੋ ਜਾਂਦੇ ਨੇ, ਪਰ ਕਈ ਤਾਂ ਮਸਤਾਨੇ ਮਸਤੀ ਦੇ ਵਿੱਚ ਹੁੰਦੇ ਨੇ, ਪਰ ਮਾਫ ਕਰਨਾ, ਕਈ ਐਸੇ ਹੀ ਮਸਤ ਹੋ ਜਾਂਦੇ ਨੇ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਹੁੰਦਾ। ਗਿਆਨ ਮਾਰਤਣ ਦੀ ਉਪਾਧੀ ਜਿਨ੍ਹਾਂ ਨੂੰ ਦਿੱਤੀ ਗਈ, ਮੇਰੀ ਕਹਿਣ ਤੋਂ ਮੁਰਾਦ ਹੈ ਕਿ ਪੰਡਿਤ ਗੋਪਾਲ ਸਿੰਘ ਜੀ, ਉਹ ਆਪਣੇ ਵਿਖਿਆਨ ਦੇ ਵਿੱਚ ਕਹਿੰਦੇ ਨੇ ਕਿ ਜਿਹੜਾ ਮਸਤਾਨਾ ਤੋੜੇ ਦੇ ਉੱਤੇ ਆਣ ਕੇ ਨੱਚਦਾ ਹੈ ਅਤੇ ਜਦੋਂ ਤੋੜਾ ਮੁੱਕ ਜਾਂਦਾ ਉਦੋਂ ਬਹਿ ਜਾਂਦਾ, ਉਹ ਮਸਤਾਨਾ ਨਹੀਂ ਹੁੰਦਾ, ਉਹ ਢੋਂਗ ਹੁੰਦਾ, ਉਹ ਬਨਾਵਟ ਹੁੰਦੀ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਢੋਂਗ 'ਤੇ ਬਨਾਵਟ ਨਹੀਂ ਹੋਣੀ ਚਾਹੀਦੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਆਉਂਦਾ ਹੈ ਕਿ ਮਸਤ ਦੇ ਨਾਲ ਅਸੀਂ ਕੁਝ ਗੱਲ ਨਹੀਂ ਕਹਿੰਦੇ, ਜਿਹੜਾ ਵਾਕਿਆ ਹੀ ਮਸਤ ਹੈ। ਸਤਿਗੁਰੂ ਜੀ ਕਹਿੰਦੇ ਨੇ ਭਾਵੇਂ ਉਹਦੀ ਕੱਛ ਵੀ ਰਹਿ ਜਾਵੇ ਉਹਦੇ ਨਾਲ ਕੋਈ ਨਹੀਂ, ਪਰ ਜਿਹੜਾ ਜਾਣ ਬੁੱਝ ਕੇ ਇਸ ਤਰ੍ਹਾਂ ਕਰਦਾ ਹੈ ਉਹ ਵੱਡਾ ਗੁਨਾਹ ਹੈ। ਹੁਣ ਕਵੀ ਸੰਤੋਖ ਸਿੰਘ ਜੀ ਇਸ ਗੱਲ ਦਾ ਪ੍ਰਮਾਣ ਦੇ ਰਹੇ ਨੇ, ਢੋਲਕੀ ਵੀ ਵਜਾਈ ਗਈ, ਵੈਸੇ ਸਾਰੀ ਬਨਾਵਟ ਤਿਆਰ ਕੀਤੀ ਗਈ, ਪਰ ਐਸਾ ਕੋਈ ਵੀ ਉਸ ਵੇਲੇ ਸੂਫੀ ਫਕੀਰ ਨਹੀਂ ਸੀ ਕਿ ਜਿਹਨੂੰ ਹਾਰ ਚੜਿਆ ਹੋਵੇ, ਜਿਹੜਾ ਉਸ ਢੋਲਕੀ ਦੇ ਉੱਤੇ ਮਸਤ ਹੋਇਆ ਹੋਵੇ, ਇਸ ਤਰ੍ਹਾਂ ਦੀ ਦਸ਼ਾ ਹੋ ਗਈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਇਸ ਪ੍ਰਸੰਗ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਕਿ ਕੀ ਕੁਝ ਅੱਗੇ ਵਾਪਰਿਆ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਕੱਲ ਦੇ ਪ੍ਰਸੰਗ ਦੇ ਵਿੱਚ ਅੱਗੇ ਇਸ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜੀ। ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰਮ ਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇ